शब्द गुर पीरा गहर गंभीरा सतगुरु गुरु ग्रंथ साहिब सचे पातशाह जी दे पावन पवित्र हजूरी अंदर सोबाए मान गुरु सवारे सत संगी जनो आप जी ने रात्रि दे दीवान दी हाजरी भरी है अमृत गुरबाणी दा कीर्तन आप जी गुरु सवारियां तो श्रवण कर रहे से चल रही लड़ी वार गुरु इतिहास और इतिहास दे ओ पन्ने जिन्हां नू पढ़ के जिन्हां नू सुन के भावना वाले हर सिख दी अख आंसुआं दे नाल नम हो जांदी है। ਬਾਦਸ਼ਾਹ ਦਰਵੇਸ਼ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਚਮਕੌਰ ਦੀ ਗੜੀ ਵਿੱਚ ਆਪਣੇ ਦੋ ਸਾਹਿਬਜ਼ਾਦੇ ਪੰਜਾਂ ਪਿਆਰਿਆਂ ਦੇ ਵਿੱਚੋਂ ਪਿਆਰੇ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ ਔਰ ਪਿਆਰੇ ਭਾਈ ਸਾਹਿਬ ਸਿੰਘ ਜੀ ਔਰ ਇਹਨਾਂ ਤੋਂ ਇਲਾਵਾ ਹੋਰ ਗੁਰੂ ਕੇ ਸਿੰਘ ਸ਼ਹਾਦਤ ਦਾ ਜਾਮ ਪੀ ਚੁੱਕੇ ਨੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪੁੱਤਰਾਂ ਦੀ ਸ਼ਹਾਦਤ ਆਪਣੇ ਨੇਤਰਾਂ ਨਾਲ ਦੇਖੀ। ਅਕਾਲ ਦੇ ਸੁੱਤ ਨੇ ਉਸ ਅਕਾਲ ਦੀ ਰਜ਼ਾ, ਉਸ ਦਾ ਭਾਣਾ ਤੇ ਉਸ ਦੇ ਸ਼ੁਕਰਾਨੇ ਨੂੰ ਆਪਣੇ ਦਿਲ ਤੋਂ ਸਵੀਕਾਰ ਕੀਤਾ। ਆਓ ਹਜ਼ੂਰ ਚਮਕੌਰ ਦੀ ਗੜੀ ਤੋਂ ਮਾਛੀਵਾੜੇ ਪਹੁੰਚਦੇ ਨੇ। ਇੱਥੋਂ ਦੇ ਕੁਛ ਇਤਿਹਾਸਕ ਪ੍ਰਸੰਗ ਨੇ ਜੋ ਆਪ ਸੰਗਤ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨਾਲ ਅੱਜ ਸਾਂਝੇ ਕਰ ਸਕਾਂ। ਆਪਣੀ ਸੁਰਤ ਨੂੰ ਹਜ਼ੂਰ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਜੋੜਨ ਦਾ ਯਤਨ ਕਰੀਏ, ਕਿਉਂਕਿ ਸੁਰਤ ਨਾਲ ਜਦੋਂ ਅਸੀਂ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨ ਹਜ਼ੂਰ ਦੇ ਉਹਨਾਂ ਇਤਿਹਾਸਕ ਅਸਥਾਨਾਂ ਤੇ ਪਹੁੰਚਦੇ ਹਾਂ ਤੇ ਸਾਡੇ ਅੰਦਰ ਨੂੰ ਸਕੂਨ ਤੇ ਗੁਰੂ ਜੀ ਦੀ ਅੰਗ ਸੰਗਤਾ ਭਾਸਦੀ ਹੈ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਚਮਕੌਰ ਦੀ ਗੜੀ ਵਿੱਚ ਭਾਈ ਸਾਹਿਬ ਭਾਈ ਸੰਗਤ ਸਿੰਘ ਜੀ ਨੂੰ ਆਪਣੀ ਕਲਗੀ, ਆਪਣੀ ਪੋਸ਼ਾਕ ਬਖਸ਼ ਕੇ ਤਿੰਨ ਸਿੰਘ ਆਪਣੇ ਨਾਲ ਲਏ ਨੇ। ਇਹਨਾਂ ਵਿੱਚੋਂ ਦੋ ਪਿਆਰੇ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਤੇ ਤੀਸਰੇ ਭਾਈ ਮਾਨ ਸਿੰਘ ਜੀ ਨੇ। ਹਜ਼ੂਰ ਨੇ ਚਮਕੌਰ ਦੀ ਗੜੀ ਛੱਡਣ ਤੋਂ ਪਹਿਲਾਂ ਇਹ ਸ਼ਬਦ ਗੁਰਸਿੱਖਾਂ ਨੂੰ ਮੁਖਾਤਬ ਕਰਕੇ ਕਹੇ ਕਿ ਆਪਾਂ ਚੁੱਪ ਕਰਕੇ ਇਸ ਗੜੀ ਵਿੱਚੋਂ ਬਾਹਰ ਨੇ ਨਿਕਲਣਾ, ਤਾੜੀ ਮਾਰ ਕੇ ਦੁਸ਼ਮਣ ਨੂੰ ਲਲਕਾਰ ਕੇ ਨਿਕਲਣਾ ਹੈ ਤੇ ਨਾਲ ਉਸ ਰਾਤ ਆਕਾਸ਼ ਤੇ ਚਮਕਦੇ ਹੋਏ ਤਾਰੇ ਵੱਲ ਇਸ਼ਾਰਾ ਕਰਕੇ ਕਹਿ ਦਿੱਤਾ ਤਿੰਨਾਂ ਸਿੰਘਾਂ ਨੂੰ ਕਿ ਆਪ ਤਿੰਨੇ ਇਸ ਤਾਰੇ ਦੀ ਸੇਧ ਤੇ ਸਾਨੂੰ ਆ ਮਿਲਣਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜਦੋਂ ਗੜੀ ਤੋਂ ਬਾਹਰ ਨਿਕਲੇ ਨੇ ਤੇ ਅੱਜ ਵੀ ਅਸੀਂ ਉਸ ਅਸਥਾਨ ਦੇ ਦਰਸ਼ਨ ਕਰਨੇ ਆ ਜਿਸ ਨੂੰ ਗੁਰਦੁਆਰਾ ਤਾੜੀ ਸਾਹਿਬ ਕਿਹਾ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਨੇ ਆਪਣੇ ਖੱਤ ਦੇ ਨਾਲ ਤਾੜੀ ਮਾਰੀ ਤੇ ਨਾਲ ਇਹ ਸ਼ਬਦ ਆਪਣੀ ਮੁਬਾਰਕ ਰਸਨਾ ਤੋਂ ਕਹੇ, ਪੀਰੇ ਖਿੰਦ ਮੇਰ ਵੱਧ। ਫਿਰ ਇਹ ਸ਼ਬਦਾਂ ਦੀ ਆਵਾਜ਼ ਸੁਣਾਈ ਦਿੱਤੀ, ਪੀਰੇ ਖਿੰਦ ਮੇਰ ਵੱਧ, ਤੇ ਇਹਦਾ ਤਰਜਮਾ ਕੀਤਾ ਵਿਦਵਾਨ ਸੱਜਣਾ ਨੇ ਕਿ ਖਿੰਦ ਦਾ ਪੀਰ ਜਾ ਰਿਹਾ ਹੈ, ਖਿੰਦ ਦਾ ਪੀਰ ਜਾ ਰਿਹਾ ਹੈ। ਇੱਕ ਤਰਫ ਤੋਂ ਹਜ਼ੂਰ ਬੋਲਦੇ ਨੇ, ਦੂਸਰੇ ਪਾਸੇ ਤੋਂ ਪਿਆਰੇ ਭਾਈ ਦਇਆ ਸਿੰਘ ਜੀ ਦੀ ਆਵਾਜ਼ ਹੈ, ਤੀਸਰੀ ਤਰਫ ਤੋਂ ਭਾਈ ਧਰਮ ਸਿੰਘ ਜੀ ਦੀ ਆਵਾਜ਼ ਹੈ, चौथी तरफ तो भाई मान सिंह जी की आवाज है, दुश्मन उस रात दे खनेरे विच समझ ही नहीं सकिया कि ए आवाज केड़े पास्यों आ रही है। इतिहास कहिंदा है तवारी गुरु खालसा ज्ञानी ज्ञान सिंह वो लिखते ने कि इको दम ए आवाजा सुन के दुश्मन उबड़ वाए उठिया, हनेरे विच पता नहीं लगा एक दूजे उत्ते गोलियां दी तीरां दी तलवारां दी बाचत करदे रहे, पर धन गुरु गोबिंद सिंह साहब सच्चे पातशाह चमकौर दी गड़ी तो इस जू तो बाहर निकल गए ने। इत्थे कुछ कु विद्वानां दे ख्याल ने भावां के तवारीखी जिहड़े मूल स्रोत ग्रंथ ने उहनां विच इह घटना नहीं मिलदी, पर हो सकदा उहनां ने इक भावना लई हजूर सच्चे पातशाह जी दा सिखां प्रति जो अत दा स्नेह है उसनू प्रगट कर ली क्या कि जदों गुरदेव गड़ी तो बाहर निकले ने कुछ कु सजना दा ए ख्याल है, खास करके एक विद्वान लिखारी डॉक्टर करतार सिंह लिखते ने गुरु गोबिंद सिंह साहब सच्चे पातशाह जी दे जीवन विच के हजूर दे पवित्र चरण एक बस्तर दे नाल अड़े ने। मैं तां अर्ज कीती तवारीखी ग्रंथां विच नहीं उस किताब दा हवाला दे रहा जिस विच ए लिखे ने शब्द, कहिंदे ने उस वेले देखिया ओ बस्तर किसे होर दा नहीं अपने पुत्र दा शरीर कै, अपने साहबजादे दा पवित्र शीर जो जख्मां नाल सारा भरिया पिया उत्थे ओ कहिंदे ने के खजूर दे नाल प्यारे भाई दया सिंह अपने कमर कसे नाल उस पवित्र तन नू ढकना चाहते ने, ते खजूर ने मुस्कुरा के कहा कि बस्तर एक है, इत्थे जितने भी सिंह शहीद हुए ने हर एक सिंह दे अंदर मेरे साहबजादियां दी झलक पैंदी है। उहदा भाव सी कि तन गुरु गोबिंद सिंह साहब सच्चे पातशाह अपने सिखां नू अपने पुत्रां दे बराबर प्यार पै करदे ने। मुकदी गल की गड़ी तो निकले रस्ते विच दो गुजर मिले ने, एक दा नाम अल्फू ते दूसरे दा नाम गामू है। सच्चे पातशाह जी दे चरणा विच जोड़ा नहीं, इन्हां ने देख के हजूर नू रौला पाना शुरू कीता। धन गुरु गोबिंद सिंह साहब सच्चे पातशाह जी ने दोनां नू इशारा भी कीता। इतिहास कहिंदा है मोहरां भी सटियां, पर ये मोहरां लै के भी शोर मचाण लगे ते खजूर ने दोनां नू सोधा ला दिता। सतगुरु इत्थों चलदे हुए मैं सीधा बेनती जो अज करनी चाहना, माछीवाड़े जा पहुंचे ने, रस्ते विच ओ स्थान ने झाड़ साहिब आदिक जिथे खजूर रुके ने, माछीवाड़े दे जंगलां विच पहुंचे। इत्थे खजूर ने अज भी वह दरख्त है जिस दे थले टिंड दा सराहना करके सच्चे पातशाह जी ने विश्राम कीता है। इत्थे दे जेड़े शब्द ने ओ अज भी ख्याल पातशाही दसवीं दे रूप विच दर्ज ने। धन गुरु गोबिंद सिंह साहब सच्चे पातशाह अपने पुत्रां दी शहादत तो बाद, अपने प्यारे सिखां दी शहादत तो बाद कोई गिला नहीं, कोई उलामा नहीं, केवल ता केवल उस अकाल पुरख वाहगुरु दा शुकराना कीता है। ते फिर इन्ना कुछ वापरन तो बाद अपने प्यारे लिए जड़े शब्द वरते वो दो शब्द ने मित्र ते दूसरा प्यारे। देखो इन्ना कुछ वापरन तो बाद भी उसनु मित्र और प्यारा दुख ते सुख एक बराबर जानन वाले। इत्थे असी गुरु ग्रंथ साहिब विचों कोई दर्शन जरूर करिए, क्योंकि जिथे इतिहासक पक लेने उत्थे गुरु ग्रंथ साहिब दी बाणी विचों जदों प्रमाण लाहांगे पढ़ांगे ते साडे मन नूं होर भी चढ़दी कला इतिहास दे उपर मोहर लगदी है। आम तौर ते दो चीज़ां ने जिहड़ियां बंदे दे अंदर नूं बहुत जल्दी खंडांदियां ने। जे बंदे कोल अत दी खुशी आ जाए ਤੇ ਕਈ ਵਾਰੀ ਬੰਦਾ ਖੁਸ਼ੀ ਵਿੱਚ ਵੀ ਪਰਮਾਤਮਾ ਨੂੰ ਯਾਦ ਨੂੰ ਵਿਸਾਰ ਦਿੰਦਾ ਹੈ, ਤੇ ਜੇ ਅੱਤ ਦਾ ਦੁੱਖ ਆ ਜਾਏ ਉਦੋਂ ਵੀ ਪਰਮਾਤਮਾ ਨੂੰ ਵਿਸਾਰ ਦਿੰਦਾ ਹੈ। ਖੁਸ਼ੀ ਦੇ ਅੰਦਰ ਇੰਨਾ ਕੁ ਪਾਗਲ ਹੋ ਜਾਂਦਾ ਹੈ ਕਿ ਉਸ ਪਰਮ ਪਿਤਾ ਪਰਮਾਤਮਾ ਜੀ ਦੀ ਯਾਦ ਨੂੰ ਭੁਲਾ ਕੇ ਖੰਗਤਾ ਵਿੱਚ ਖੌਮੇ ਵਿੱਚ ਬੋਲਦਾ ਹੈ, ਤੇ ਜੇ ਗਮੀ ਆ ਜਾਏ ਇੰਨਾ ਢਹਿ ਪੈਂਦਾ ਹੈ ਕਿ ਇਹ ਬੰਦਾ ਖੀਣਤਾ ਵਿੱਚ ਚਲਾ ਜਾਂਦਾ ਹੈ। ਦੁੱਖ ਤੇ ਸੁੱਖ, ਖੁਸ਼ੀ ਤੇ ਗਮੀ, ਹਰਖ ਤੇ ਸੋਗ, ਨਿੰਦਿਆ ਤੇ ਉਸਤਤ, ਲਾਭ ਤੇ ਖਾਨੀ, ਇਹ ਦੋ ਚੀਜ਼ਾਂ ਐਸੀਆਂ ਨੇ ਜਿਹੜੇ ਮਨੁੱਖ ਦੇ ਮਨ ਦਾ ਸੰਤੁਲਨ ਗਵਾ ਦਿੰਦੀਆਂ ਨੇ ਜੇ ਉਸ ਦੇ ਕੋਲ ਪਰਮਾਤਮਾ ਦਾ ਨਾਮ ਨਾ ਹੋਵੇ। ਇੱਕ ਨਾਮ ਐਸਾ ਜਿਹੜਾ ਅੰਦਰ ਦੀ ਅਡੋਲਤਾ ਬਖਸ਼ਦਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਆਪ ਸੁਖਮਨੀ ਸਾਹਿਬ ਵਿੱਚ ਇਹ ਬਚਨ ਪੜ੍ਹਦੇ ਹੋ, ਇਹ ਅਡੋਲਤਾ ਗੱਲਾਂ ਨਾਲ ਲਿਖੀ। ਕਈ ਵਾਰੀ ਅਸੀਂ ਜ਼ਬਾਨੀ ਤੌਰ ਤੇ ਕਹਿ ਦਿੰਦੇ ਹਾਂ ਕੋਈ ਪਰਵਾਹ ਨਹੀਂ, ਪਰਮਾਤਮਾ ਦੇ ਭਾਣੇ ਨੂੰ ਮੰਨ ਰਹੇ ਹਾਂ, ਪਰ ਅਸੀਂ ਲੋਕਾਂ ਤੋਂ ਡਰਦੇ ਜ਼ਬਾਨ ਨਾਲ ਕਹਿੰਦੇ ਹਾਂ ਰੱਬ ਦਾ ਭਾਣਾ ਮੰਨਦੇ ਹਾਂ ਕਿ ਲੋਕ ਕੀ ਕਹਿਣਗੇ, ਪਰਮਾਤਮਾ ਦੀ ਗੱਲ ਕਰਨ ਵਾਲਾ ਬੰਦਾ ਡੋਲ ਗਿਆ। ਪਰ ਜਦੋਂ ਇਕਾਂਤ ਵਿੱਚ ਬੰਦਾ ਹੁੰਦਾ ਹੈ, ਜਦੋਂ ਕੇਵਲ ਆਪਣੇ ਪਰਿਵਾਰ ਵਿੱਚ ਹੁੰਦਾ ਹੈ, ਤੇ ਉਹੀ ਬੰਦਾ ਭਾਣੇ ਦੀ ਗੱਲ ਕਰਨ ਵਾਲਾ ਆਪਣੇ ਅੰਦਰ ਦਾ ਦਰਦ ਪਰਿਵਾਰ ਦੇ ਨਾਲ ਰੋ ਕੇ ਸਾਂਝਾ ਕਰਦਾ ਹੈ। ਕਿਉਂਕਿ ਕਈ ਵਾਰੀ ਸਾਨੂੰ ਬਾਹਰ ਦੇ ਲੋਕਾਂ ਨੂੰ ਦੇਖ ਕੇ ਇਹ ਜ਼ਬਾਨ ਤੋਂ ਸ਼ਬਦ ਕਹਿਣੇ ਪੈਂਦੇ ਨੇ, ਪਰ ਨਹੀਂ, ਸਿਮਰਨ ਇੱਕ ਐਸੀ ਪਰਮਾਤਮਾ ਦੀ ਦਾਤ ਹੈ ਕਿ ਜਿਹੜਾ ਸਾਡੇ ਅੰਦਰ ਨੂੰ ਅਡੋਲਤਾ ਦੇ ਸਕਦਾ। ਤਾਂ ਹੀ ਅਸੀਂ ਬਚਨ ਪੜ੍ਹਦੇ ਹਾਂ, ਪ੍ਰਭ ਕੈ ਸਿਮਰਨ ਨਿਹਚਲ ਆਸਨ। ਆਸਨ ਦਾ ਅਰਥ ਕੇਵਲ ਬਾਹਰ ਦਾ ਆਸਨ ਨਹੀਂ, ਪਰਮਾਤਮਾ ਦੇ ਸਿਮਰਨ ਕਰਨ ਵਾਲੇ ਦੇ ਅੰਦਰ ਦਾ ਆਸਨ, ਖਿਰਦੇ ਦਾ ਆਸਨ ਬਿਲਕੁਲ ਅਡੋਲ ਹੈ, ਉਹ ਡੋਲਦਾ ਨਹੀਂ। ਤੇ ਦੇਖੋ, ਉਸ ਅਡੋਲਤਾ ਵਿੱਚ ਗਮੀ ਨਹੀਂ, ਉਸ ਅਡੋਲਤਾ ਵਿੱਚ ਲਚਾਰਗੀ ਨਹੀਂ। ਇਹ ਦੋ ਕਦੀ ਤੁਕਾ ਸਾਹਮਣੇ ਰੱਖ ਕੇ ਪੜ੍ਹੀਏ, ਇਹੀ ਤਾਂ ਚੜ੍ਹਦੀ ਕਲਾ ਹੈ ਕਿ ਪ੍ਰਭ ਕੈ ਸਿਮਰਨ ਨਿਹਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ। ਇੱਕ ਵਿਗਾਸ ਤੇ ਦੂਸਰੀ ਅਡੋਲਤਾ, ਇਹ ਕੇਵਲ ਸਿਮਰਨ ਵਿੱਚੋਂ ਹੈ। ਹਜ਼ੂਰ ਨੇ ਇੱਕ ਅੰਮ੍ਰਿਤ ਬਚਨ ਹੋਰ ਕਿਰਪਾ ਕਰਕੇ ਸਾਨੂੰ ਬਖਸ਼ਿਆ, ਅਸੀਂ ਉਹ ਬਚਨ ਪੜ੍ਹਦੇ ਹਾਂ। ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰ ਦੀਨੋ ਮੰਤਾਨੀ ਡਿੱਗੈ ਨਾ ਡੋਲੈ, ਏਵੇ ਅਡੋਲਤਾ ਡਿੱਗੈ ਨਾ ਡੋਲੈ, ਦ੍ਰਿੜ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਨੀ। ਜੇ ਮਨ ਅਡੋਲ ਹੋਵੇ ਤੇ ਪਿਆਰਿਓ ਫਿਰ ਸਰੀਰ ਕਿਵੇਂ ਡੋਲੇਗਾ। ਸਤਿਗੁਰੂ ਨੇ ਬਚਨ ਕੀਤੇ ਬਾਣੀ ਵਿੱਚ ਕਿ ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿੱਤ ਰਹੋ ਸਮਾਹੇ। ਹਜ਼ੂਰ ਦੇ ਅਮੋਲਕ ਬਚਨਾਂ ਵਿੱਚ ਮਨ ਅਡੋਲ ਹੋਵੇਗਾ ਅਡੋਲ ਨਾਲ ਜੁੜ ਕੇ। ਇੱਥੇ ਇੱਕ ਬੇਨਤੀ ਹੋਰ ਕਰਾਂ ਬਾਣੀ ਵਿੱਚੋਂ ਹੀ, ਤੇ ਮੇਰਾ ਮਕਸਦ ਸਿਰਫ ਇਹ ਨਾ ਕੂਵੇ। ਮੈਨੂੰ ਪਤਾ ਹੈ ਆਪ ਕੋਲ ਇਤਿਹਾਸ ਸੁਣਾਉਣ ਵਾਲੇ ਕਵੀ ਸ਼ਰਵੀਰ, ਢਾਡੀ ਵੀਰ, ਕਥਾਵਾਚਕ, ਸਿਰਫ ਇੱਕ ਬੇਨਤੀ ਹੈ ਕਿ ਜੇ ਸਤਿਗੁਰੂ ਸਮਰੱਥ ਆਪਣੇ ਜੀਵਨ ਦੇ ਅੰਦਰ ਇੰਨਾ ਕੁਝ ਸਹਿ ਕੇ ਉਸ ਪਰਮਾਤਮਾ ਦਾ ਸ਼ੁਕਰ ਕਰਦੇ ਨੇ, ਜਿਸ ਦਿਨ ਤੇਰੀ ਜ਼ਿੰਦਗੀ ਵਿੱਚ ਸਿੱਖਾਂ ਕਦੀ ਵਾਪਰੇ, ਤੂੰ ਧੰਨ ਗੁਰੂ ਗੋਬਿੰਦ ਸਿੰਘ ਨੂੰ ਯਾਦ ਕਰ ਲਈ, ਉਸ ਸਤਿਗੁਰੂ ਦੀ ਯਾਦ ਤੈਨੂੰ ਰੱਬ ਲਈ ਉਲਾਮਾ ਨਹੀਂ ਦੇਣ ਦੇਵੇਗੀ। ਸਿਰਫ ਗੱਲ ਇਤਨੀ ਕੁ ਹੈ, ਸਤਿਗੁਰੂ ਨੇ ਇਹ ਸਾਡੇ ਲਈ ਪੂਰਨੇ ਪਾਏ ਨੇ ਕਿ ਚਾਰ ਪੁੱਤਰ, ਚਾਰੇ ਦੇ ਚਾਰੇ ਪੁੱਤਰ ਸਿਰਫ ਪੰਜਾਂ ਸੱਤਾਂ ਦਿਨਾਂ ਦੇ ਅੰਦਰ ਸ਼ਹਾਦਤ ਦਾ ਜੀ ਜਾਮ ਪੀ ਜਾਣ, ਫਿਰ ਵੀ ਉਲਾਮਾ ਨਹੀਂ, ਕੇਵਲ ਆਪਣੇ ਅਕਾਲ ਦਾ ਸ਼ੁਕਰ ਕਰਨਾ। ਤੇ ਸਿਮਰਨ ਕਰਨ ਵਾਲੇ ਤੋਂ ਬਿਨਾਂ ਪਿਆਰਿਓ ਆਮ ਬੰਦਾ ਸ਼ੁਕਰਾਨਾ ਨਹੀਂ ਕਰ ਸਕਦਾ। ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਬਾਣੀ ਵਿੱਚ ਇੱਕ ਬਹੁਤ ਸੋਹਣੀ ਦਲੀਲ ਦਿੱਤੀ ਹੈ, ਉਦਾਹਰਨ ਦਿੱਤੀ। ਹੁਣ ਇੱਕ ਰੁੱਖ ਹੈ, ਜੇ ਇੱਕ ਆਦਮੀ ਰੁੱਖ ਦੇ ਟਾਂਹ ਦਾ ਸਹਾਰਾ ਲੈ ਲਏ ਤੇ ਕਦੀ ਉਹ ਦਾਅਵੇ ਨਾਲ ਕਹਿ ਸਕੇਗਾ ਕਿ ਮੈਂ ਇਸ ਟਾਂਹ ਤੋਂ ਕਦੀ ਥੱਲੇ ਨਹੀਂ ਗਿਰ ਸਕਦਾ, ਮੈਂ ਇਸ ਰੁੱਖ ਦੇ ਟਾਂਹ ਤੇ ਹਮੇਸ਼ਾ ਟਿਕੇ ਰਹਿਣਾ? ਕਿਉਂਕਿ ਜਿਸ ਟਾਂਹ ਦੇ ਸਹਾਰੇ ਤੇ ਆਦਮੀ ਬੈਠਾ ਹੈ, ਯਾਦ ਰੱਖੇ ਉਹ ਰੁੱਖ ਖੁਦ ਵੀ ਅਡੋਲ ਨਹੀਂ। ਥੋੜੀ ਜਿਹੀ ਹਵਾ ਚੱਲੀ, ਉਸ ਦੇ ਟਾਹਣੇ ਨੇ ਖਿਲਣਾ ਹੈ, ਤੇ ਉਸ ਟਾਂਹ ਤੇ ਬੈਠਣ ਵਾਲਾ ਕਿਉਂ ਨਹੀਂ ਖਿਲੇਗਾ? ਹੋ ਸਕਦਾ ਜੇ ਤੇਜ਼ ਤੂਫਾਨ ਆਵੇ ਤੇ ਉਹੀ ਰੁੱਖ ਜੜ੍ਹ ਤੋਂ ਪੱਟਿਆ ਜਾਏ, ਅੱਧ ਵਿਚਕਾਰੋਂ ਟੁੱਟ ਜਾਏ, ਰੁੱਖ ਦੇ ਟਾਣ ਤੇ ਬਹਿਣ ਵਾਲੇ ਅਕਸਰ ਡੋਲ ਜਾਂਦੇ ਨੇ, ਪਰ ਪਹਾੜ ਦਾ ਸਹਾਰਾ ਲੈਣ ਵਾਲੇ ਕਦੀ ਵੀ ਡੋਲਦੇ ਨਹੀਂ, ਕਿਉਂਕਿ ਪਹਾੜ ਨੇ ਨਾ ਤੂਫਾਨ ਵਿੱਚ ਹਿੱਲਣਾ ਤੇ ਨਾ ਉਹਨੇ ਤੂਫਾਨ ਦੇ ਵਿੱਚ ਜੜ ਤੋਂ ਪੱਟੇ ਜਾਣਾ। ਤਾਂ ਹੀ ਭਗਤ ਕਬੀਰ ਸਾਹਿਬ ਨੇ ਮਾਇਆ ਲਈ ਇੱਕ ਸ਼ਬਦ ਡੋਲਣੀ ਵਰਤਿਆ ਹੈ। ਭਾਵੇਂ ਟੀਕਾਕਾਰ ਡੋਲਣੀ ਦਾ ਅਰਥ ਚਾਟੀ ਵੀ ਕਰਦੇ ਨੇ, ਕਬੀਰ ਮਾਇਆ ਡੋਲਣੀ ਪਵਨ ਚਕੋਲਣ ਖਾਰ, ਪਰ ਯਾਦ ਰੱਖਿਓ ਇਹ ਅਸਲ ਵਿੱਚ ਕੇਵਲ ਡੋਲਣੀ ਚਾਟੀ ਹੀ ਨਹੀਂ, ਇਹ ਮਾਇਆ ਖੁਦ ਡੋਲਦੀ ਹੈ, ਇਹਦੇ ਅੰਦਰ ਸਥਿਰਤਾ ਨਹੀਂ। ਪਰ ਪਰਮਾਤਮਾ ਜਿਹੜਾ ਹੈ ਉਹ ਪਹਾੜ ਦੀ ਤਰ੍ਹਾਂ, ਕਬੀਰ ਜੈਸੇ ਮਹਾਂਪੁਰਖ ਨੇ ਅਡੋਲਤਾ ਦੀ ਗੱਲ ਕਰਦਿਆਂ ਪ੍ਰਮਾਣ ਦਿੱਤਾ ਸੀ, ਤੂੰ ਮੇਰੋ ਮੇਰ ਪਰਬਤ ਸਵਾਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਖੰਭ ਗਿਰਦੇ। ਜਦੋਂ ਉਸ ਦੀ ਓਟ ਲੈ ਲਈ ਤੇ ਫਿਰ ਡੋਲਣਾ ਕਿਉਂ, ਨਾ ਤੁਮ ਡੋਲੋ ਨਾ ਖੰਭ ਗਿਰਦੇ, ਰੱਖ ਲੀਨੀ ਕਰ ਮੇਰੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦੇਖੋ, ਗੁਰੂ ਅਰਜੁਨ ਦੇਵ ਤੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਇਹਨਾਂ ਦੇ ਅਮੋਲਕ ਬਚਨ ਬਰਾਬਰ ਰੱਖ ਕੇ ਕਦੀ ਆਪਾਂ ਪੜ੍ਹੀਏ। ਮੈਂ ਸਿਰਫ ਕੁਛ ਪ੍ਰਮਾਣ ਬਾਣੀ ਵਿੱਚੋਂ ਅਰਜ਼ ਕਰਕੇ ਫਿਰ ਇਸ ਲੜੀ ਨੂੰ ਅੱਗੇ ਤੋਰਨਾ ਚਾਹੁੰਦਾ, ਕਿਉਂਕਿ ਅੱਜ ਮਾਛੀਵਾੜੇ ਦਾ ਉਹ ਰੁੱਖ ਹੈ ਜਿੱਥੇ ਹਜ਼ੂਰ ਕਕਰੀਲੀ ਠੰਡੀ ਰਾਤ ਟਿੰਡ ਦਾ ਸਰਾਣਾ ਕਰਕੇ ਪਏ ਨੇ। ਭਾਈ ਵੀਰ ਸਿੰਘ ਉਹਨਾਂ ਤੇ ਲਿਖਿਆ ਕਿ ਹਜ਼ੂਰ ਦੇ ਕੋਲ ਇੱਕ ਬਸਤਰ ਸੀ, ਉਸ ਟਿੰਡ ਦੇ ਸਰਾਣੇ ਉੱਤੇ ਉਹ ਬਸਤਰ ਲਪੇਟ ਕੇ ਹਜ਼ੂਰ ਉਹਦੇ ਉਹਨੂੰ ਸਰਾਣਾ ਬਣਾਇਆ ਹੈ, ਪਰ ਉਹ ਅਡੋਲਤਾ ਕਿੱਥੋਂ ਉਪਜੀ। ਗੁਰੂ ਅਰਜਨ ਸਾਹਿਬ ਦਾ ਸੁਖਮਨੀ ਸਾਹਿਬ ਵਿੱਚ ਬਚਨ ਹੈ, ਭਾਵੇਂ ਅਸੀਂ ਆਪਣੀ ਜ਼ਬਾਨ ਤੋਂ ਹਰ ਬੰਦੇ ਲਈ ਸ਼ਬਦ ਵਰਤ ਲੈਂਦੇ ਹਾਂ, ਇਹ ਪੂਰਨ ਪੁਰਖ ਹੈ, ਇਹ ਪੂਰਨ ਬ੍ਰਹਮ ਗਿਆਨੀ ਹੈ, ਇਹ ਪੂਰਨ ਸੰਤ ਹੈ। ਮੇਰਾ ਖਿਆਲ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਾਨੂੰ ਇਹ ਸ਼ਬਦ ਵੈਸੇ ਬਾਹਰ ਵੀ ਵਰਤਣ ਤੋਂ ਸੰਕੋਚ ਕਰਨਾ ਚਾਹੀਦਾ ਹੈ। ਕੀ ਆਪਾਂ ਉਸ ਅਵਸਥਾ ਨੂੰ ਜਾਣਦੇ ਹਾਂ ਜਿਹੜੀ ਇੱਕ ਪੂਰਨ ਬ੍ਰਹਮ ਗਿਆਨੀ ਦੀ ਅਵਸਥਾ ਹੈ? ਕੀ ਆਪਾਂ ਉਸ ਅਵਸਥਾ ਨੂੰ ਸਮਝਦੇ ਹਾਂ ਜਿਹੜੀ ਇੱਕ ਪੂਰਨ ਮਹਾਂਪੁਰਖ ਸੰਤ ਦੀ ਅਵਸਥਾ ਹੈ? ਕਿਉਂਕਿ ਸਾਡੀ ਨਜ਼ਰ ਵਿੱਚ ਹਰ ਇੱਕ ਬੰਦੇ ਦੀ ਪਰਿਭਾਸ਼ਾ ਸਾਡੇ ਆਪਣੇ ਮਾਨਸਿਕ ਫੁਰਨਿਆਂ ਦੇ ਨਾਲ ਹੈ। ਜੇ ਕਿਸੇ ਨੇ ਚਾਰ ਟਕਿਆਂ ਨੂੰ ਹੱਥ ਨਹੀਂ ਲਾਇਆ ਅਸੀਂ ਕਹਿੰਦੇ ਹਾਂ ਇਹ ਪਹੁੰਚਿਆ ਹੋਇਆ ਸੰਤ ਹੈ। ਜੇ ਕਿਸੇ ਨੇ ਵਕਤੀ ਤੌਰ ਤੇ ਜਜ਼ਬਾਤ ਪੈਦਾ ਕਰ ਲਈ, ਜ਼ਬਾਨ ਤੋਂ ਉੱਚੇ ਬੋਲ ਬੋਲ ਦਿੱਤੇ ਅਸੀਂ ਕਹਿੰਦੇ ਹਾਂ ਕਮਾਲ ਕਰ ਦਿੱਤੀ ਇਹਨੇ, ਮੂੰਹ ਤੇ ਸੱਚ ਗਿਆ। ਮਹਾਤਮਾ ਬੁੱਧ ਨੂੰ ਕਿਸੇ ਵਿਦਵਾਨ ਪੰਡਿਤ ਨੇ ਸ਼ਬਦ ਕਹੇ ਸਨ ਕਿ ਆਪ ਜੈਸਾ ਨਾ ਕੋ ਹੈ ਨਾ ਥਾ ਨਾ ਹੋਗਾ। ਮਹਾਤਮਾ ਬੁੱਧ ਨੇ ਅੱਗੋਂ ਉੱਤਰ ਦਿੱਤਾ ਸੀ, ਕਹਿਣ ਲੱਗੇ ਆਮ ਬੰਦਾ ਝੂਠ ਬੋਲੇ ਉਹ ਵੀ ਪਾਪ ਹੈ ਤੇ ਵਿਦਵਾਨ ਝੂਠ ਬੋਲੇ ਇਹ ਬੱਜਰ ਪਾਪ ਹੈ। ਉਹਨਾਂ ਕਿਹਾ ਕਿਉਂ? ਫਿਰ ਮਹਾਤਮਾ ਬੁੱਧ ਨੇ ਕਿਹਾ ਤੂੰ ਤਿੰਨ ਸ਼ਬਦ ਵਰਤੇ ਨੇ ਕਿ ਤੁਹਾਡੇ ਜੈਸਾ ਨਾ ਕੋਈ ਹੈ ਨਾ ਕੋਈ ਹੋਵੇਗਾ ਤੇ ਨਾ ਕੋਈ ਹੋਇਆ, ਕੀ ਮੈਨੂੰ ਦੱਸ ਤੂੰ ਤ੍ਰੈ ਕਾਲਦਰਸ਼ੀ ਹੈ? ਕਹਿਣ ਲੱਗਾ ਨਹੀਂ। ਕਿ ਮੇਰੇ ਤੋਂ ਪਹਿਲਾਂ ਜਿਤਨੇ ਬੁੱਧ ਹੋਏ ਨੇ, ਬੁੱਧ ਦਾ ਅਰਥ ਗਿਆਨਵਾਨ, ਬੁੱਧਤਾ ਨੂੰ ਪ੍ਰਾਪਤ ਹੋਏ, ਕੀ ਉਹਨਾਂ ਸਾਰੇ ਗਿਆਨਵਾਨਾਂ ਬਾਰੇ ਤੈਨੂੰ ਪਤਾ ਕਿ ਉਹਨਾਂ ਦੀ ਅਵਸਥਾ ਮੇਰੀ ਅਵਸਥਾ ਤੋਂ ਨੀਵੀਂ ਸੀ? ਕੀ ਤੂੰ ਵਰਤਮਾਨ ਵਿੱਚ ਜਿਤਨੇ ਬੁੱਧ ਨੇ ਗਿਆਨਵਾਨ ਨੇ ਹਰ ਇੱਕ ਦੇ ਅੰਦਰ ਨੂੰ ਜਾਣਨਾ? ਕੀ ਤੂੰ ਆਉਣ ਵਾਲੇ ਵਿੱਚ ਸ੍ਰਿਸ਼ਟੀ ਜੋ ਪਰਮਾਤਮਾ ਨੇ ਪੈਦਾ ਕਰਨਾ ਉਹਨਾਂ ਸਾਰੇ ਬੁੱਧਾਂ ਬਾਰੇ ਗਿਆਨਵਾਨਾਂ ਬਾਰੇ ਤੈਨੂੰ ਪਤਾ? ਕਹਿਣ ਲੱਗਾ ਬਿਲਕੁਲ ਨਹੀਂ। ਫਿਰ ਕਹਿਣ ਲੱਗੇ ਪਰਮਾਰਥ ਦੀ ਦੁਨੀਆਂ ਵਿੱਚ ਕਦੀ ਵੀ ਦਾਵਾ ਨਹੀਂ ਬੰਨਣਾ ਚਾਹੀਦਾ, ਇਹ ਤਾਂ ਪਰਮਾਤਮਾ ਦੀ ਦਾਤ ਹੈ, ਕਿਸ ਦੀ ਝੋਲੀ ਵਿੱਚ ਕਦੋਂ ਉਸਨੇ ਕੀ ਕਿਹੜੀ ਦਾਤ ਪਾ ਦੇਣੀ ਹੈ। ਤੇ ਹੁਣੇ ਵੀ ਥੱਲੇ ਵਿਚਾਰ ਕਰਦੇ ਆਏ ਹਾਂ ਕਿ ਗੁਰਬਾਣੀ ਚਾਹੇ ਅਰਥ ਨੇ ਚਾਹੇ ਗੁਰਬਾਣੀ ਦੀ ਸਿਧਾਂਤਕ ਗੱਲ ਹੈ, ਜਿੰਨੀ ਕੁਛ ਸਮਝ ਪਏ ਓਨੀ ਜ਼ਰੂਰ ਕਰੀਏ, ਪਰ ਆਪਣੀ ਗੱਲ ਦਾ ਦਾਅਵਾ ਨਾ ਪੇਸ਼ ਕਦੀ ਕਰੀਏ ਕਿ ਜੋ ਮੈਂ ਕਹਿ ਰਿਹਾ ਇਹ ਅਖੀਰ ਹੈ। ਸਤਿਗੁਰੂ ਕਿਰਪਾਲੂ ਜੀ ਨੇ ਇਹ ਬਖਸ਼ਿਸ਼ ਕੀਤੀ ਹੈ, ਬਾਣੀ ਦੇ ਅੰਦਰ ਸਾਨੂੰ ਦੱਸਿਆ ਕਿ ਕੌਣ ਹੁੰਦਾ ਪੂਰਨ ਪੁਰਖ, ਕੌਣ ਹੈ ਅਕਾਲ ਪੁਰਖ ਵਿੱਚ ਅਭੇਦ। ਆਹ ਜੇ ਨਜ਼ਾਰੇ ਜੋ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਵਿੱਚੋਂ ਮਿਲਦੇ ਨੇ, ਪੂਜਾ ਕਰਾ ਲੈਣੀ, ਮੱਥਾ ਟਿਕਵਾ ਲੈਣਾ, ਪੰਜ ਦਸ ਵੀਹ ਬੰਦਿਆਂ ਨੂੰ ਆਪਣੇ ਪਿੱਛੇ ਲਾ ਲੈਣਾ, ਨਿੰਦਿਆ ਨਾ ਸਮਝਿਓ, ਇਹ ਤਾਂ ਕੋਈ ਵੀ ਕਲਾਕਾਰ ਹੀ ਕਰ ਸਕਦਾ ਹੈ। ਪਰ ਅਸਲੀ ਜੀਵਨ ਤਾਂ ਇਹ ਵੇ ਕਿ ਸਾਹਮਣੇ ਪੁੱਤਰ ਤੇ ਸਿੱਖ ਸ਼ਹੀਦ ਹੋਣ ਤੇ ਚੋਚੀ ਪ੍ਰੀਤਮ ਦੇ ਨੇਤਰਾਂ ਵਿੱਚੋਂ ਇੱਕ ਵੀ ਅਥਰੂ ਨਾ ਨਿਕਲੇ, ਇਹ ਵੇ ਅੰਦਰ ਦੀ ਅਡੋਲਤਾ ਤੇ ਪੂਰਨਤਾ ਹੀ। ਧੰਨ ਗੁਰੂ ਅਰਜੁਨ ਸਾਹਿਬ ਜੀ ਨੇ ਆਪਣੀ ਮੁਬਾਰਕ ਰਚਨਾ ਤੋਂ ਪਰਮਾਤਮਾ ਦੀ ਰਜ਼ਾ ਮੰਨਣ ਵਾਲਾ ਦੋਨੋਂ ਪੱਖ ਉਹਨਾਂ ਨੇ ਰੱਖੇ ਨੇ। ਅਸੀਂ ਇਹ ਪਦੇ ਦਾ ਪਾਠ ਕਰੀਏ ਕਿ ਪ੍ਰਭ ਕੀ ਆਗਿਆ ਆਤਮ ਕੀ ਤਾਵੈ, ਜੀਵਨ ਮੁਕਤ ਸੋ ਕਹਾਵੈ। ਪਰਮਾਤਮਾ ਦੀ ਆਗਿਆ ਨੂੰ, ਉਹਦੇ ਹੁਕਮ ਨੂੰ ਖਿਤਾਵੈ, ਮਜਬੂਰੀ ਨਾ ਸਮਝੇ, ਹਿੱਤ ਦਾ ਅਰਥੇ ਪ੍ਰੇਮ ਕਰੇ, ਉਸ ਦੀ ਆਗਿਆ ਨੂੰ ਆਪਣੇ ਅੰਤਰ ਆਤਮੇ ਪਿਆਰ ਕਰੇ, ਤਰਕ ਨਾ ਕਰੇ। ਪ੍ਰਭ ਕੀ ਆਗਿਆ ਆਤਮ ਖਿਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਾਹੇ ਬਿਜੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਹੁਣ ਇਸ ਪਦੇ ਨੂੰ ਕਿਹੜੀ ਚੀਜ਼ ਕਹਿ ਜਿਹੜੀ ਇਹਦੇ ਵਿੱਚ ਹਜ਼ੂਰ ਨੇ ਨਹੀਂ ਕਹੀ? ਤੇ ਜਦੋਂ ਅਸੀਂ ਗੁਰੂ ਤੇਗ ਬਹਾਦਰ ਜੀ ਦੇ ਸਲੋਕ ਪੜ੍ਹਨੇ ਆ, ਜੇ ਰੱਬ ਦੀ ਸਾਖਿਆਤ ਮੂਰਤ ਕਿਸੇ ਦੇਖਣੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਪਰਮਾਤਮਾ ਦੀ ਸਾਖਿਆਤ ਮੂਰਤ ਹੈ ਕਿ ਸੁਖ ਦੁੱਖ ਜੈ ਪਰ ਸਹਿ ਨਹੀਂ, ਲੋਭ ਮੋਹ ਅਭਿਮਾਨ ਕਹੋ ਨਾਨਕ ਸੁਨ ਰੇ ਮਨਾ, ਸੋ ਮੂਰਤ ਭਗਵਾਨ। ਆਈ ਪਰਮਾਤਮਾ ਦੀ ਮੂਰਤ, ਆਈ ਪਰਮਾਤਮਾ ਦੀ ਤਸਵੀਰ ਜਿਹਦੇ ਉੱਤੇ ਦੁੱਖ ਤੇ ਸੁਖ, ਲੋਭ ਤੇ ਅਭਿਮਾਨ, ਸੋਨਾ ਤੇ ਮਿੱਟੀ ਕੋਈ ਅਸਰ ਨਾ ਕਹੇ ਕਰੇ, ਸੁਖ ਦੁੱਖ ਜੈ ਪਰ ਸਹਿ ਨਕੀ, ਲੋਭ ਮੋਹ ਅਭਿਮਾਨ ਕਹੋ ਨਾਨਕ ਸੁਨ ਰੇ ਮਨਾ, ਸੋ ਮੂਰਤ ਭਗਵਾਨ। ਆ ਚਾਰ ਸ਼ਲੋਕਾਂ ਦੀ ਕਦੀ ਲੜੀ ਦੇਖੋ। ਅਸੀਂ ਇੱਕ ਸ਼ਲੋਕ ਪ੍ਰਮਾਣ ਦਿੰਦੇ ਹਾਂ ਗਿਆਨੀ ਕੌਣ ਹੈ, ਪਰ ਇਹਨਾਂ ਇੱਕ ਸ਼ਲੋਕ ਤੋਂ ਪਹਿਲਾਂ ਤਿੰਨ ਸ਼ਲੋਕ ਆਪਾਂ ਤਰਤੀਬ ਅਨੁਸਾਰ ਪੜ੍ਹੀਏ ਕਿ ਸੁੱਖ ਦੁੱਖ ਜੈ ਪਰਸੈ ਨਹੀਂ, ਲੋਭ ਮੋਹ ਅਭਿਮਾਨ ਕਹੋ ਨਾਨਕ ਸੁਨ ਰੇ ਮਨਾ, ਸੋ ਮੂਰਤ ਭਗਵਾਨ। ਉਸਤਤ ਨਿੰਦਿਆ ਨਾਹੇ ਜੇ ਕੰਚਨ ਲੋ ਸਮਾਨ, ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਤੈ ਜਾਨ। ਹਰਕ ਸੋਗ ਜਾਂ ਕਹਿ ਨਕੀ ਬੈਰੀ ਮੀਤ ਸਮਾਨ, ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਤੈ ਜਾਨ। ਜਿਹਦੇ ਕੋਲ ਇਹ ਗੁਣ ਨੇ, ਅਗਲਾ ਫਿਰ ਸ਼ਲੋਕ ਕੇ ਭੈ ਕਾਹੂ ਕੋ ਦੇਤ ਨੈ, ਨੈ ਭੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਗਿਆਨੀ ਉਹ ਹੈ ਜਿਹੜਾ ਦੁੱਖ ਸੁਖ, ਹਰਕ ਸੋਗ, ਉਸਤਤ ਨਿੰਦਿਆ, ਮਾਨ ਅਪਮਾਨ, ਇਹਨਾਂ ਨੂੰ ਆਪਣੇ ਅੰਦਰ ਰੱਖ ਕੇ ਅਡੋਲਤਾ ਵਿੱਚ ਰੱਖੇ। ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਕਿਰਪਾਲੂ ਜੀ ਟਿੰਡ ਦਾ ਸਰਾਣਾ ਕਰਕੇ ਪਏ ਨੇ, ਤੇ ਜਿੱਥੇ ਹਜ਼ੂਰ ਟਿਕੇ ਨੇ ਇਹ ਹੀ ਹੈ ਗੁਰੂ ਕੇ ਮਸੰਦ ਦਾ ਬਾਗ, ਕਿਉਂਕਿ ਮਾਛੀਵਾੜੇ ਪੰਜਾਬਾਂ ਤੇ ਗੁਲਾਬਾਂ ਦੋ ਸੱਕੇ ਭਰਾ ਵਸੇਬਾ ਕਰਦੇ ਨੇ, ਇਹ ਗੁਰੂ ਘਰ ਦੇ ਮਸੰਦ ਨੇ। ਇਲਾਕੇ ਵਿੱਚੋਂ ਸੰਗਤ ਤੋਂ ਕਾਰ ਭੇਟਾ ਲੈ ਕੇ ਗੁਰੂ ਦਰਬਾਰ ਵਿੱਚ ਪਹੁੰਚਾਉਂਦੇ ਨੇ। ਸੱਚੇ ਪਾਤਸ਼ਾਹ ਉਹਨਾਂ ਦਾ ਜੰਡ ਦੇ ਥੱਲੇ ਪੈਣਾ ਤੇ ਟਿੰਡ ਦਾ ਸਰਾਣਾ ਕਰਨਾ, ਪੈਣ ਦੀ ਤਰਤੀਬ ਇਹ ਸੀ ਕਿ ਆਪਣੀ ਪਿੱਠ ਨੂੰ ਜ਼ਮੀਨ ਤੇ ਨਹੀਂ ਲਾਇਆ। ਇਤਿਹਾਸਕ ਗ੍ਰੰਥ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਨੇ ਆਪਣਾ ਖੱਬੀ ਵੱਖੀ ਜੋ ਹੈ ਉਹ ਜ਼ਮੀਨ ਵਾਲੇ ਪਾਸੇ ਲਾਈ, ਸੱਜੀ ਵੱਖੀ ਹਜ਼ੂਰ ਦੀ ਉੱਚੀ ਹੈ। ਕਿਰਪਾਲੂ ਦਾਤਾ ਜੀ ਨੇ ਆਪਣੇ ਖੱਤ ਵਿੱਚ ਸ੍ਰੀ ਸਾਹਿਬ ਪਕੜੀ ਹੈ, ਤੇ ਸੱਚੇ ਪਾਤਸ਼ਾਹ ਜੀ ਦੇ ਅੰਗੂਠੇ ਦੇ ਉੱਤੇ, ਸੱਜੇ ਖੱਟ ਦੇ ਅੰਗੂਠੇ ਤੇ ਇੱਕ ਗੁਲਸ਼ਤਰਾਣ ਹੈ। ਗੁਲਸ਼ਤਰਾਣ ਉਸ ਛੱਲੇ ਨੂੰ ਕਿਹਾ ਜਾਂਦਾ ਹੈ, ਲੋਹੇ ਦੇ ਨੂੰ, ਜਦੋਂ ਤੀਰ ਚਲਾਇਆ ਜਾਂਦਾ ਹੈ, ਸੱਜੇ ਹੱਥ ਨਾਲ ਕਮਾਨ ਵਿੱਚ ਤੀਰ ਪਾ ਕੇ ਖਿੱਚਿਆ ਜਾਂਦਾ ਹੈ, ਤੇ ਉਹ ਗੁਲਸ਼ਤਰਾਣ ਤਾਂ ਪਹਿਨਿਆ ਜਾਂਦਾ ਸੀ ਕਿਉਂਕਿ ਤੀਰ ਕਰਕੇ ਅੰਗੂਠੇ ਦੇ ਉੱਪਰ ਨਿਸ਼ਾਨ ਨਾ ਪੈ ਜਾਣ। ਤੇ ਜਿਹੜਾ ਹਜ਼ੂਰ ਦਾ ਗੁਲਸ਼ਤਰਾਣ ਸੀ ਉਹਦੇ ਵਿੱਚ ਕੀਮਤੀ ਹੀਰੇ ਦੀਆਂ ਕਣੀਆਂ ਜੜੀਆਂ ਸਨ। ਸੱਚੇ ਪਾਤਸ਼ਾਹ ਆਪਣੇ सीने नाल श्री सब ला के उस ठंडी रात पए ने। तीन सिख प्यारे भाई दया सिंह, भाई धर्म सिंह ते भाई मान सिंह अपने प्यारे नू लभदे आ पहुंचे। हुण आ देखो सिदक, मैं कई बार इत्थे बेनती करना हुन्ना कि इस नू होर बरीकी च वेखिए। आम बंदे मौका भालदे ने, मुसीबत किसे ते पई होवे एक वारी पासा वट के निकल जाइए, परत के बहाने बना लांगे। वाहो गुरु के प्यारे सिदकी सिखो, सतगुरु दे चार चपेरे दुश्मन घेरा पाई बैठे, वो पत्ता पत्ता फोलदा पिया है। ते गुरु के प्यारे सिख उस सतगुरु गुरु गोबिंद सिंह जी नू लभदे होए उन्हां दे चरणां दी महक नू सामने रख के माछीवाड़े दे जंगल विच पहुंचदे पए। सतगुरु जी उत्थे विश्राम पै करदे ने। भाई मान सिंह उत्थे नेड़े अज भी खूह है, जदों माछीवाड़ा साहिब जाईदा उत्थे जल पीण गए ने। ते जेड़ा उस बाग दा नौकर सी, भाई मान सिंह जी नू ने देखिया, हजूर अजे मिले नहीं, उन्हें देखा उन्हों का स्वरूप, उन्हों का चोला, उन्हों की दस्तार। कह लगा कि तुहाडे वर्गा एक सिख बाग विच भी आया होया है। भाई मान सिंह जी दे मन च आया साडे वर्गा, इको दम अंदरों खटकी, धन गुरु गोबिंद सिंह साहब सच्चे पातशाह होणगे। पानी पीता नहीं, फिर उहदे तो पुछया दस किथे ने, ते उन्हें कहा आ मैं तुहानू दसा, उन्हां दे हथ विच कोई चीज चमकदी है। ते भाई मान सिंह नू पता है हजूर दे पवित्र हस्त कमलां दे अंगूठे विच गुलसत्राण है जिदे खीरे चमकदे ने। कहन लगा मैं पानी नहीं पीना, मैनू दिखा वह कौन ने। जदों भाई मान सिंह जी नू ओ नौकर लै गया, ते देखो वह दर्शन करदा कि चोजी प्रीतम विश्राम पै करदे ने, ते सतगुरु दे खत विच ओ खीरा चमक रहा है। उन्होंने दूरों मस्तक टेकिया नमस्कार कीती। प्यारे भाई दया सिंह, भाई धर्म सिंह जी नू बुलान चले गए, उच्ची नहीं बोले। सच्चे पातशाह जी दे बारे कहन लगे कि धन गुरु गोबिंद सिंह सतगुरु जी विश्राम पै कर दे ने। उत्थे सिखां दे अंदर कितने कु चाह नाल खुशी नाल भरे गए कि प्यारा मिल गया। तिन्ने आए, सच्चे पातशाह जी नू मत्था टेकिया। इतिहास कहिंदा है कि हजूर दे चरणां वल खलोते ने, हजूर दे चरणां विच जोड़ा नहीं, जामा सारा लीरो लीर है। झाड़ियां नल अड़के, कंडियां नल अड़के, तवारीख विच तां ए भी लिखिया है कि हजूर दे पवित्र जेड़े चरण ने, जिथे उन्हां विच कंडे खून दे निशान ने, उत्थे हजूर दा कशहरा जेड़े पहुंचे ने, खून नाल भिजे खून करके सच्चे पातशाह जी दे पवित्र शरीर दे नाल ओ जुड़ चुके। हजूर दे चरणा नू देखिया, भाई मान सिंह ने मत्था टेक के अपने नेत्रां दे नीर नाल चोजी प्रीतम दे चरण धोन लगा। चरण परसे हजूर इको दम चरणा की स्पर्शता जो हुई ते उठ बैठे, शस्त्र नू खत पाया, ते सामने की देखते ने तिने सिंह गुरु के प्यारे खत जोड़ के खलोते। सतगुरु ने एक एक नू घुट के अपने सीने न लाया, भाई मान सिंह जी नू सीने न लाया, भाई धर्म सिंह, भाई दया सिंह जी नू सीने न लाया। सच्चे पातशाह जी ने उथे फिर अकाल दे शुकर विच जेड़े शब्द क्या वह असी सारे पढ़ने हैं कि मित्र प्यारे नू हाल मुरीदां दा कहना। देखो इस विच कोई गुस्सा, कोई शिकवा, कोई उलांभा नहीं। मित्र प्यारे नू हाल मुरीदां दा कहना, तुद बिन रोग रजाइयां दे ओढ़न, रजाइयां दा ओढ़न नाग निवासां दे रहना, सूल सुराही खंजर प्याला बिंग कसाइया दा सहना, यारड़े दा सानू सत्थर चंगा पट खेड़िया दा रहना। सच्चे पातशाह जी नू इत्थे इतिहास कहिंदा है कि जदों क्या प्यास लगी है पानी पिलाओ, सूरज प्रकाश विच तवारी गुरु खालसा विच मैं तां इह शब्द कहन लगा क्योंकि एक वारी सुणांदिआं किसे ने तर्क कर दिता सी कि इह गुरु की बेअदबी नहीं जो तुसीं सुणांदे पए ओ शब्द सन सच्चे पातशाह जी दे पावन पवित्र चरणा विच कंडे चुभ चुभ के सारियां तलियां दोनों तलियां भरियां ने। भाई मान सिंह ने हजूर नूं अपने मोढ़िआं उत्ते चुकिआ सी। हुण इत्थे कई वारी उह कहिंदे ने इहदे विच निर्बलता ही नहीं, सच्चे पातशाह महाराज जी दी उह सिख सेवा कर रिहा है। हजूर नूं अपने मोढ़िआं ते चुक उह खूह तक लै गिआ, सच्ची सरकार नूं उत्थे जल छकाया गिआ। इत्थे बाग विच कृपालू दातार जी ने अपना टिकाणा कर लिआ, नौकर घर गिआ। उहने जा के गुलाबे और पंजाबे दोनां भरावां नूं दस्सिआ कि जिहड़ियां अपने मालक दीआं सिफतां तुसीं आनंदपुर तो आ के दस दिओ, मैनूं अंज प्रतीत हुंदा है अज जिवें तुहाडा मालक उह तुहाडे बाग विच उतरिआ है। उहनां दा आ लिबास है, उहनां नाल आ तिन होर सिख ने, कहिंदे ने पंजाबा ते गुलाबा दोनां ने सुणिआ ते गुलाबा वाहुदाई घड़ो आया। उहने देखिआ धन गुरु गोबिंद सिंह सच्चे पातशाह जी नूं, तिन्हां सिंघां नूं हजूर दे चरणां विच मत्था टेक के कहा, सच्चे पातशाह आपने गरीब नवाजी कीती, तुसीं रहमत करन आए हो मेरे ते, मैं आप जी दी सेवा करां, ये बाग आप जी दा है। नाल फिर घर सुनेहा भेजिआ ते बाग दे विच ही पंजाबा अपने घरों दुध ते दुध दे विच छुहारे पा के गर्म दुध सच्ची सरकार वास्ते लै के बाग विच आया सी। धन गुरु गोबिंद सिंह सच्चे पातशाह जी नूं दुध छकाया गया। दिने हजूर बाग विच रहे ने। इन्हां दोनां भरावां ने रात बेनती कीती कि कृपा करो नगर विच साडे घर पहुंचो, चुबारा है अपना आसन उत्थे ला लवो। सतगुरु जी ने मुस्कुरा के शब्द कहे सन कि असीं अगे चले जाणा है, शायद साडे आउण नाल तुहानूं खेद होवे, असीं बाग विच टिके हाँ, बिल्कुल ठीक हाँ। पर दोनां भरावां ने बेनती कीती, महाराज तुसीं मसंद थापिआ, तेरे दर तो दित्ते कोई पदार्थ पुंचने हाँ, तुसीं अपने मुबारक चरण साडे ग्रह नहीं पाओगे। शाम ढली, हजूर बाग तों इन्हां दे चुबारे वी चले गए। सच्चे पातशाह लई आसन लाया गया ते अज कई दिनां तों बाद धन गुरु गोबिंद सिंह साहिब सच्चे पातशाह लई आसन सजाया गया है। हजूर नूं गर्म नीर दे नाल इशनान कराया, सच्चे पातशाह जी ने बस्तर बदले। इत्थे ही चुबारे दे विच हजूर ने अपना विश्राम किया। पर जदों माछीवाड़े दे चुगिरदे यह खबर फैल रही है कि धन गुरु गोबिंद सिंह साहिब सच्चे पातशाह चमकौर की गढ़ी विचों महफूज निकल गए ने, दोनों दे अंदर डोलन लगे, प्यारियो सिदक भी गुरु कृपा करे सिर ते खत रख के निभाले ते निभदे, नहीं ते अपनी सियाणप अपनी चलाकी नाल पता नहीं इस मन ने किथे जा डिगना है। दोनों हथ जोड़ के लै के आए ते अज मन चाया जे गुरु गोबिंद सिंह जी दा पता लग गया ते साडा कान बच्चा पीड़िया जाएगा। ते दोनों भरा आपस विच ए सोचदे पए ने कि सच्चे पातशाह जी नूं विद्या किवें कीता जाए, आपां किवें कहीए कि आप जी साडे घर नूं छड के चले जाओ। इसे पिंड दे विच ही दो रुखेले पठान भरा रहिंदे ने, गनी खां ते नबी खां। डॉक्टर बलबीर सिंह भाई वीर सिंह दे भराता लिखदे ने कि ये दोनों भरा घोड़ियां दे वपारी सन ते आनंदपुर साहिब धन गुरु गोबिंद सिंह साहिब सच्चे पातशाह उन्हां दे चरणां विच एक घोड़े वेचण वास्ते वपार करन जांदे सन ते वपार दे नाल नाल उत्थे जाण करके सतगुरु दे चरणां दे भौरे भी बन चुके सन। ये वपार करन गए ने अज माछीवाड़े, कई दिनां तों बाद मुड़े ने ते इत्थों दे हालात इत्थे खबरां मिलियां कि धन गुरु गोबिंद सिंह साहिब सच्चे पातशाह ने आनंदपुर छड़ दिता। ये भी खबर मिली कि चमकौर दी गढ़ी विच ये गल पक्की है ਕਿ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਦੋਵੇਂ ਸਾਹਿਬਜ਼ਾਦੇ ਪੁੱਤਰ ਸ਼ਹੀਦ ਹੋ ਗਏ ਨੇ, ਉੱਥੇ ਸਿੱਖ ਸ਼ਹੀਦ ਹੋਏ ਨੇ, ਤੇ ਉੱਥੇ ਅਫਵਾਹ ਸੀ। ਭਾਈ ਸੰਗਤ ਸਿੰਘ ਜੀ ਸ਼ਹਾਦਤ ਤੋਂ ਬਾਅਦ ਕੁਝ ਕੁ ਕਹਿ ਰਹੇ ਸਨ ਇਹ ਸਵਰੂਪ ਇਹ ਸੀਸ ਗੁਰੂ ਗੋਬਿੰਦ ਸਿੰਘ ਦਾ ਹੈ, ਪਰ ਜਾਣਕਾਰਾਂ ਨੇ ਕਹਿ ਦਿੱਤਾ ਨਹੀਂ, ਉਹਨਾਂ ਨਾਲ ਮਿਲਦਾ ਜੁਲਦਾ ਸਿੱਖ ਹੈ। ਅਜੇ ਦੁਬਦਾ ਵੀ ਸਨ। ਭਾਈ ਗਨੀ ਖਾਂ ਤੇ ਨਬੀ ਖਾਂ ਘਰ ਆਏ, ਕਹਿੰਦੇ ਨੇ ਇਹਨਾਂ ਦੀ ਛੋਟੀ ਜਿਹੀ ਇੱਕ ਬੱਚੀ ਆਨੰਦਪੁਰ ਸਾਹਿਬ ਤੋਂ ਜਦੋਂ ਵੀ ਆਉਂਦੇ ਸਨ ਤੇ ਘਰ ਆ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਜੀਵਨ ਉਹਨਾਂ ਦੇ ਦਰਬਾਰ ਦੀ ਸਾਖੀ ਸੁਣਾਣੀ। ਉਸ ਬੱਚੀ ਨੇ ਘਰ ਵੜਦਿਆਂ ਸਾਰ ਆਪਣੇ ਬਾਪ ਨੂੰ ਕਿਹਾ, ਅੱਬਾ ਜਾਨ ਤੁਸੀਂ ਇਹ ਸੁਣਿਆ ਹੈ? ਕਿਉਂਕਿ ਘਰ ਘਰ ਦੇ ਵਿੱਚ ਇਹ ਖਬਰ ਫੈਲ ਚੁੱਕੀ ਸੀ, ਤੁਸੀਂ ਸੁਣਿਆ? ਕਹਿਣ ਲੱਗੇ, ਬੇਟਾ ਕੀ? ਕਿ ਜਿਸ ਗੁਰੂ ਗੋਬਿੰਦ ਸਿੰਘ ਜੀ ਦੀਆਂ ਆ ਕੇ ਆਪ ਬਾਤਾਂ ਸੁਣਾਉਂਦੇ ਸੋ, ਘਰ ਘਰ ਵਿੱਚ ਚਰਚੇ ਨੇ, ਆਨੰਦਪੁਰ ਉਜਾੜ ਦਿੱਤਾ, ਉਹਨਾਂ ਦੇ ਪੁੱਤਰ ਸ਼ਹੀਦ ਕਰ ਦਿੱਤੇ। ਦੋਨਾਂ ਭਰਾਵਾਂ ਨੇ ਕਿਹਾ, ਬੇਟਾ ਸੁਣਿਆ ਜ਼ਰੂਰ ਹੈ ਪਰ ਅੰਦਰ ਰੁੱਗ ਭਰਿਆ ਗਿਆ, ਘਰ ਆ ਗਏ। ਮੈਂ ਤਾਂ ਬੇਨਤੀ ਕਰ ਰਿਹਾ, ਅੱਜ ਵੀ ਉਹ ਅਸਥਾਨ ਹੈ ਮਾਛੀਵਾੜੇ, ਜਦੋਂ ਵੀ ਜਾਓਗੇ ਜਿੱਥੇ ਚਰਨ ਕਮਲ ਜਾਂਦੇ ਆ, ਜਿੱਥੇ ਹਜ਼ੂਰ ਦੇ ਹੋਰ ਅਸਥਾਨਾਂ ਦੇ ਦਰਸ਼ਨ ਕਰਨੇ ਆ, ਉਹ ਗਨੀ ਖਾਂ ਤੇ ਨਬੀ ਖਾਂ ਦਾ ਘਰ ਜੋ ਅੱਜ ਗੁਰੂ ਘਰ ਦੇ ਰੂਪ ਵਿੱਚ ਬਣ ਚੁੱਕਾ ਹੈ, ਉਸ ਘਰ ਦੇ ਜ਼ਰੂਰ ਦਰਸ਼ਨ ਕਰਕੇ ਆਇਓ। ਤਾਂ ਮੈਂ ਬੇਨਤੀ ਕਰਨੀ ਚਾਹੁੰਦਾ, ਉੱਥੇ ਹਜ਼ੂਰ ਦਾ ਇੱਕ ਹੁਕਮ ਪਿਆ ਹੋਇਆ, ਉਹ ਹੁਕਮ ਮੈਂ ਆਪ ਨਾਲ ਅੱਗੇ ਸਾਂਝਾ ਕਰਨਾ ਹਾਂ। ਦੋਨਾਂ ਨੇ ਰਾਤ ਆਪਣੇ ਘਰ ਟਿਕਾਣਾ ਕੀਤਾ, ਪਰ ਅੰਦਰ ਨੂੰ ਚੈਨ ਨਹੀਂ। ਹਜ਼ੂਰ ਉੱਧਰ ਗੁਲਾਬੇ ਤੇ ਪੰਜਾਬੇ ਦੇ ਅੰਦਰ ਦੀ ਜਾਣ ਗਏ ਕਿ ਇਹ ਬੰਦੇ ਡੋਲ ਗਏ ਨੇ, ਇਹਨਾਂ ਬੰਦਿਆਂ ਦਾ ਸਿਦਕ ਹੁਣ ਡੱਕੋ ਡੋਲੇ ਖਾ ਰਿਹਾ ਹੈ। ਹਜ਼ੂਰ ਨੇ ਅੱਜ ਸ਼ਾਮ ਪੰਜਾਬੇ ਨੂੰ ਆਵਾਜ਼ ਦੇ ਕੇ ਕਿਹਾ, ਪੰਜਾਬੀਆ ਮੇਰਾ ਮਾਛੀਵਾੜੇ ਆਉਣ ਦਾ ਕੋਈ ਮਕਸਦ ਹੈ, ਮੇਰਾ ਮਾਛੀਵਾੜੇ ਰਹਿਣ ਦਾ ਕੋਈ ਨਾ ਕੋਈ ਮਨੋਰਥ ਹੈ। ਸੱਚੇ ਪਾਤਸ਼ਾਹ ਕੀ, ਇੱਥੇ ਇੱਕ ਬਜ਼ੁਰਗ ਮਾਈ ਰਹਿੰਦੀ ਸੀ ਜਿਹਦਾ ਨਾਮ ਸੀ ਗੁਰਦਈ, ਇਸ ਦੇ ਪੁੱਤਰ ਦਾ ਨਾਮ ਸੀ ਨਿਖਾਲਾ। ਇਸ ਬਜ਼ੁਰਗ ਮਾਈ ਨੇ ਆਪਣੇ ਹੱਥਾਂ ਦੇ ਨਾਲ ਸੂਤ ਕੱਤਿਆ ਸੀ, ਸੂਤ ਕੱਤ ਕੇ ਇਹਨੇ ਬਸਤਰ ਤਿਆਰ ਕੀਤਾ, ਤੇ ਇਹ ਇੰਨੀ ਬਿਰਧ ਖੋ ਚੁੱਕੀ ਸੀ ਕਿ ਸੂਤ ਕੱਤਦਿਆਂ ਬਸਤਰ ਬਣਾਉਂਦਿਆਂ ਇਹਦੀਆਂ ਅੱਖਾਂ ਦੀ ਜੋਤ ਵੀ ਜਾਂਦੀ ਲੱਗੀ, ਬਹੁਤ ਘੱਟ ਦਿਸਦਾ। ਤੇ ਆਪਣੇ ਪੁੱਤਰ ਨਿਖਾਲੇ ਨੂੰ ਇਹ ਕਹਿੰਦੀ ਸੀ, ਬੇਟਾ ਵੈਸੇ ਤਾਂ ਮੈਨੂੰ ਭਰੋਸਾ ਹੈ ਕਿ ਮੇਰਾ ਗੁਰੂ ਮੇਰੇ ਘਰ ਜ਼ਰੂਰ ਆਏਗਾ, ਪਰ ਦੇਖੀ ਇਹ ਬਸਤਰ ਕੋਈ ਘਰ ਦਾ ਜੀ ਨਾ ਪਾਇਓ, ਇਹ ਬਸਤਰ ਮੈਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਲਈ ਤਿਆਰ ਕੀਤੇ। ਹਜ਼ੂਰ ਨੇ ਕਿਹਾ, ਪੰਜਾਬੀਆ ਜਾ ਉਸ ਮਾਤਾ ਗੁਰਦਈ ਨੂੰ ਬੁਲਾ ਕੇ ਲਿਆ, ਉਹਨੂੰ ਦੱਸ ਕਿ ਮਾਂ ਅਸੀਂ ਅੱਜ ਆਏ ਹਾਂ ਮਾਛੀਵਾੜੇ, ਤੇ ਤੇਰੇ ਅੰਦਰ ਦੀਆਂ ਅਰਦਾਸਾਂ ਤੇਰੇ ਅੰਦਰ ਦੀਆਂ ਬੇਨਤੀਆਂ ਸਾਨੂੰ ਇੱਥੇ ਲੈ ਕੇ ਆਈਆਂ। ਪੰਜਾਬਾ ਨਿਖਾਲੇ ਖੱਤਰੀ ਦੇ ਘਰ ਗਿਆ ਤੇ ਅੰਦਰੋਂ ਉਹ ਡਰਦੇ ਨੇ, ਜਾ ਕੇ ਦਰਵਾਜ਼ਾ ਖੜਕਾਇਆ। ਇਤਿਹਾਸ ਕਹਿੰਦਾ ਇਸ ਸਾਖੀ ਵਿੱਚ ਕਿ ਬਜ਼ੁਰਗ ਮਾਈ ਅੱਜ ਸੁਬਾਹ ਦਾ ਉਹਨੂੰ ਚੈਨ ਨਹੀਂ ਸੀ, ਤੇ ਇਹ ਕਹਿ ਰਹੀ ਸੀ ਕਿ ਨਿਖਾਲਿਆ ਪਤਾ ਨਹੀਂ ਅੱਜ ਮੇਰੇ ਮਨ ਨੂੰ ਖੁਸ਼ੀ ਖੁਸ਼ੀ ਕਿਉਂ ਮਹਿਸੂਸ ਹੁੰਦੀ, ਮੇਰੇ ਅੰਦਰ ਚਾਹ ਕਿਉਂ ਵੇ। ਤੇ ਸੱਚ ਜੇ ਜਦੋਂ ਕਿਸੇ ਦੇ ਅੰਦਰ ਕਿਰਪਾ ਵਰਤਣ ਲੱਗਦੀ ਏ, ਉਹਦੇ ਫੁਰਨੇ ਉਹਦੇ ਅੰਦਰ ਦਾ ਚਾਹ ਪਿਆਰੇ ਦੇ ਆਉਣ ਤੋਂ ਪਹਿਲਾਂ ਹੀ ਰਹਿਮਤਾਂ ਵਰਤਾਉਣ ਲੱਗ ਪੈਂਦਾ ਹੈ। ਇਹ ਤੱਥ ਹੈ ਕਿਸੇ ਉੱਚੇ ਸਥਾਨ ਤੇ ਜਾਈਏ ਪਹਾੜੀ ਇਲਾਕੇ ਵਿੱਚ, ਅਜੇ ਆਪਾਂ ਸ਼ਿਖਰ ਤੇ ਪਹੁੰਚੇ ਨਹੀਂ, ਪਰ ਠੰਡੀਆਂ ਹਵਾਵਾਂ ਤਾਂ ਸਾਨੂੰ ਉਹਦੇ ਨੇੜੇ ਪਹੁੰਚਣ ਤੋਂ ਪਹਿਲਾਂ ਹੀ ਸਪਰਸ਼ ਕਰਨ ਲੱਗ ਪੈਂਦੀਆਂ ਨੇ। ਅਜੇ ਪਹੁੰਚੇ ਨਹੀਂ ਪਰ ਠੰਡੀ ਹਵਾ ਪਹਿਲਾਂ ਹੀ ਆ ਜਾਂਦੀ ਏ, ਅੰਬਾਂ ਨੂੰ ਬੂਰ ਪੈਂਦਾ ਹੈ ਤੇ ਕੋਇਲ ਦੇ ਮਿੱਠੇ ਗੀਤ ਉਹਦੇ ਗਲੇ ਵਿੱਚੋਂ ਆਪਣੇ ਆਪ ਹੀ ਪੈਦਾ ਹੋਣ ਲੱਗ ਪੈਂਦੇ ਨੇ। ਬਸੰਤ ਦੀ ਰੁੱਤ ਆਉਂਦੀ ਏ ਤੇ ਭਵਰੇ ਪਹਿਲਾਂ ਹੀ ਗੂੰਜਾਂ ਪਾਉਣ ਵਾਸਤੇ ਆ ਜਾਂਦੇ ਨੇ। ਸੱਚ ਜਾਣਿਓ ਜਿਸ ਅੰਦਰ ਗੁਰੂ ਦੀ ਕਿਰਪਾ ਵਰਤਣ ਲੱਗਦੀ ਏ, ਉਸ ਦੇ ਅੰਦਰ ਆਪਣੇ ਆਪ ਹੀ ਬਦੋ ਬਦੀ ਇੱਕ ਚਾਹ ਤੇ ਇੱਕ ਉਮਾ ਬਣਿਆ ਰਹਿੰਦਾ ਹੈ, ਚਾਹੋ ਹੈ। ਇਸੇ ਨੂੰ ਗੁਰੂ ਜੀ ਨੇ ਬਾਣੀ ਚ ਕਿਹਾ ਕਿ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ ਅਜੇ ਖਬਰ ਸੁਣੀਏ। ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਧ ਜੁਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਖਾਲੀ। ਇਹ ਮਾਈ ਸਾਰਾ ਦਿਨ ਚਾਹ ਵਿੱਚ ਰਹੀ, ਉਮਾ ਵਿੱਚ ਰਹੀ, ਦਰਵਾਜ਼ਾ ਖੜਕਾਇਆ ਪੰਜਾਬੇ ਨੇ ਤੇ ਅੰਦਰ ਦੀਵਾ ਬਲਦਾ ਪਿਆ ਸੀ। ਉਹਨੇ ਦਰਵਾਜ਼ੇ ਦੀ ਚੀਤ ਵਿੱਚੋਂ ਸੁਰਾਖ ਵਿੱਚੋਂ ਦੇਖਿਆ ਕਿ ਮਾਈ ਮੰਜੇ ਤੇ ਬੈਠੀ ਏ ਤੇ ਆਪਣੇ ਤਨ ਉੱਤੇ ਉਹਨੇ ਬਸਤਰ ਓੜਿਆ, ਠੰਡ ਬਹੁਤ ਖੈ। ਦੂਸਰੀ ਵਾਰ ਦਰਵਾਜ਼ਾ ਖੜਕਾਇਆ ਤੇ ਉਸ ਬਜ਼ੁਰਗ ਮਾਈ ਦੀ ਆਵਾਜ਼ ਸੀ, ਵੇ ਬੇਟਾ ਦਰਵਾਜ਼ਾ ਖੋਲ, ਕੋਈ ਬਾਹਰ ਆਪਣਾ ਆਇਆ ਲੱਗਦਾ ਖੈ। ਜਦੋਂ ਦਰਵਾਜ਼ਾ ਖੋਲਿਆ ਤੇ ਉਹ ਪੰਜਾਬਾ ਸੀ, ਅੰਦਰ ਚਲਾ ਗਿਆ, ਬਹੁਤ ਐਸ ਤਾਂ ਆਵਾਜ਼ ਵਿੱਚ ਬੋਲਿਆ, ਮਾਤਾ ਨੂੰ ਨਹੀਂ ਦੱਸਿਆ। ਨਿਖਾਲੇ ਨੂੰ ਕਹਿਣ ਲੱਗਾ ਕਿ ਆਪਣੀ ਮਾਈ ਨੂੰ ਲੈ ਲੈ। ਮਾਈ ਨੇ ਸ਼ਬਦ ਸੁਣਿਆ ਜ਼ਰੂਰ ਕੰਨਾਂ ਨਾਲ ਤੇ ਨਾਲ ਐਸਤਾ ਐਸਤਾ ਕਹਿੰਦਾ, ਉੱਚੀ ਨਾ ਬੋਲੀ, ਗੁਰੂ ਗੋਬਿੰਦ ਸਿੰਘ ਸਾਡੇ ਚਬਾਰੇ ਵਿੱਚ ਨੇ ਤੇ ਨਾਲੇ ਮਾਈ ਨੂੰ ਕਹਿ ਕਿ ਜਿਹੜਾ ਇਹਨੇ ਬਸਤਰ ਤਿਆਰ ਕੀਤਾ ਸੱਚੇ ਪਾਤਸ਼ਾਹ ਇਹਦੇ ਕੋਲੋਂ ਬਸਤਰ ਮੰਗਾਉਂਦੇ ਪਏ। ਮਾਤਾ ਨੇ ਸ਼ਬਦ ਸੁਣੇ ਤੇ ਆਵਾਜ਼ ਦਿੱਤੀ, ਪੁੱਤਰ ਇਹ ਕੌਣ ਕੀ ਬੋਲ ਰਿਹਾ, ਬਸਤਰ ਗੁਰੂ ਇਹ ਸ਼ਬਦ ਕੀ ਕਹਿ ਰਿਹਾ। ਤੇ ਨਿਖਾਲੇ ਨੇ ਆਪਣੀ ਮਾਂ ਗੁਰਦਈ, ਉਸ ਬੀਬੀ ਦਾ ਨਾਮ ਸੀ, ਉਹਦੇ ਕੋਲ ਜਾ ਕੇ ਕਿਹਾ, ਬੇਬੇ ਸ਼ਬਦ ਅਸੀਂ ਵਰਤਦੇ ਰਹੇ ਹਾਂ ਪੰਜਾਬ ਚ, ਮਾਂ ਕਿ ਜਿਸ ਸਤਿਗੁਰੂ ਲਈ ਤੂੰ ਬਸਤਰ ਤਿਆਰ ਕੀਤੇ ਨੇ, ਤੇਰੀਆਂ ਅੱਖਾਂ ਦੀ ਜੋਤ ਰਹਿ ਗਈ, ਉਹ ਸੱਚੀ ਸਰਕਾਰ ਮਾਛੀਵਾੜੇ ਵਿੱਚ ਆਏ ਨੇ ਤੇ ਉਹਨਾਂ ਸੁਨੇਹਾ ਭੇਜਿਆ ਕਿ ਬਸਤਰ ਤੇ ਤੂੰ ਖੁਦ ਚੱਲ, ਕਿਉਂਕਿ ਉਹਨਾਂ ਤੈਨੂੰ ਆਪ ਬੁਲਾਇਆ ਹੈ। ਕਹਿੰਦੇ ਨੇ ਉਸ ਬਜ਼ੁਰਗ ਮਾਂ ਜਿਹੜੀ 90 ਤੋਂ ਜ਼ਿਆਦਾ ਟੱਪ ਚੁੱਕੀ ਸੀ, 100 ਦੇ ਕਰੀਬ ਉਹਦੀ ਉਮਰ ਸੀ, ਉਹਦੇ ਅੰਦਰ ਚਾਓ ਬਣਿਆ, ਸੋਟੀ ਹੱਥ 'ਚ ਪਕੜੀ, ਉਹ ਬਸਤਰ ਜੋ ਤਿਆਰ ਕੀਤਾ ਆਪਣੇ ਪੁੱਤਰ ਨੂੰ ਚੁਕਾਇਆ ਤੇ ਆਪ ਖੁਦ ਉਹਦੀ ਬਾਂਹ ਪੰਜਾਬੇ ਨੇ ਪਕੜੀ ਤੇ ਗਲੀਆਂ ਵਿੱਚੋਂ ਲੰਘਦੇ ਹੋਏ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੇ ਟਿਕਾਣੇ ਤੱਕ ਪਹੁੰਚ ਗਏ। ਹੁਣ ਇੱਥੇ ਇਸ ਭਾਵਨਾ ਨੂੰ ਤੁਸੀਂ ਦੇਖੋ, ਗੱਲ ਬਸਤਰਾਂ ਦੀ ਨਹੀਂ, ਗੱਲ ਕੇਵਲ ਉਸ ਕੱਤੇ ਹੋਏ ਸੂਤ ਦੀ ਨਹੀਂ, ਅਸਲ ਵਿੱਚ ਉਹ ਸੂਤ ਨਹੀਂ, ਜਦੋਂ ਵੀ ਕੋਈ ਭਾਵਨਾ ਨਾਲ ਆਪਣੇ ਪਿਆਰੇ ਨੂੰ ਆਵਾਜ਼ ਮਾਰਦਾ ਹੈ, ਪਿਆਰਿਓ ਸਤਿਗੁਰੂ ਉਸ ਦੀ ਭਾਵਨਾ ਨੂੰ ਭਾਗ ਜ਼ਰੂਰ ਲਾਉਂਦੇ ਨੇ। ਉਹ ਲੈ ਕੇ ਬਸਤਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ। ਮਾਈ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਰਾਤ ਨੂੰ ਦੀਵੇ ਦੀ ਲੋਹ ਵਿੱਚ ਕੀਤੇ। ਮਾਨੋ ਉਹਦੀਆਂ ਅੱਖਾਂ ਨੂੰ ਨਵੀਂ ਜੋਤ ਮਿਲ ਗਈ ਹੋਵੇ। ਸੱਚੇ ਪਾਤਸ਼ਾਹ ਜੀ ਦੇ ਦੀਦਾਰ ਕਰ ਜਦੋਂ ਉਹ ਚਰਨਾਂ ਨੂੰ ਪਰਸਨ ਲੱਗੀ, ਹਜ਼ੂਰ ਕਿਰਪਾਲੂ ਦਾਤਾਰ ਆਪ ਉੱਠ ਖਲੋਤੇ ਤੇ ਨਾਲ ਇਹ ਸ਼ਬਦ ਕਹਿ ਸਨ, ਮਾਂ ਤੂੰ ਭਾਵਨਾ ਨਾਲ ਆਵਾਜ਼ ਦਿੱਤੀ, ਤੂੰ ਭਾਵਨਾ ਨਾਲ ਪੁਕਾਰਿਆ, ਅਸੀਂ ਤੇਰਾ ਬਸਤਰ ਲੈਣ ਵਾਸਤੇ ਆਏ ਹਾਂ, ਲਿਆ ਆਪਣਾ ਬਸਤਰ ਸਾਨੂੰ ਦੇ ਦੇ ਜੋ ਤੂੰ ਤਿਆਰ ਕੀਤਾ। ਕਹਿਣ ਲੱਗੀ, ਮਹਾਰਾਜ ਇਹ ਬਸਤਰ ਮੇਰਾ ਨਹੀਂ, ਇਹ ਬਸਤਰ ਆਪ ਜੀ ਲਈ ਹੈ, ਇਹ ਬਸਤਰ ਤੁਹਾਡਾ ਹੈ, ਸਤਿਗੁਰੂ ਦੇ ਚਰਨਾਂ 'ਚ ਬਸਤਰ ਰੱਖਿਆ। ਇੱਥੇ ਫਿਰ ਉਹਨੇ ਮੱਥਾ ਟੇਕਿਆ, ਹਜ਼ੂਰ ਕਿਰਪਾਲੂ ਜੀ ਉਹਨਾਂ ਦਾ ਸੀਸ ਪਕੜਦੇ ਰਹੇ ਤੇ ਫਿਰ ਕਿਹਾ, ਮਾਂ ਜੋ ਤੇਰੇ ਮਨ ਦੀ ਇੱਛਾ ਹੈ, ਜੋ ਤੂੰ ਚਾਹਨੀ ਹੈ, ਤੂੰ ਮੰਗ, ਤੈਨੂੰ ਦਾਤ ਮਿਲੇਗੀ। ਉਹਦਾ ਉੱਤਰ ਸੀ, ਸਿਰਫ ਇਸ ਕਰਕੇ ਬੈਠੀ ਸਾਂ ਕਿ ਇਹਨਾਂ ਦੀਦਿਆਂ ਨੂੰ ਆਪ ਜੀ ਦੇ ਦੀਦਾਰ ਹੋ ਜਾਣ, ਇਸ ਕਰਕੇ ਬੈਠੀ ਸਾਂ ਕਿ ਜਿਉਂਦੇ ਜੀ ਇਹ ਬਸਤਰ ਆਪ ਜੀ ਦੀ ਭੇਟਾ ਕਰ ਸਕਾਂ। ਬਸ ਹੁਣ ਇੱਕੋ ਹੀ ਅਰਦਾਸ ਹੈ ਕਿ ਆਪਣਾ ਪਿਆਰ ਮੇਰੇ ਹਿਰਦੇ ਵਿੱਚ ਬਖਸ਼ੋ, ਕਿਰਪਾ ਕਰੋ, ਮੈਂ ਇਸ ਸੰਸਾਰ ਤੋਂ ਤੁਰਾਂ ਤੇ ਆਪ ਜੀ ਦੇ ਦੀਦਾਰ ਪਾਉਂਦਿਆਂ ਹੀ। ਤਵਾਰੀ ਗੁਰੂ ਖਾਲਸਾ ਵਿੱਚ ਲਿਖਿਆ ਹੈ ਕਿ ਹਜ਼ੂਰ ਨੇ ਕਿਹਾ, ਮਾਂ ਤੂੰ 15 ਅਜੇ ਹੋਰ ਇਸ ਸੰਸਾਰ ਵਿੱਚ ਜੀਣਾ ਹੈ। ਪਰ ਡਾਕਟਰ ਬਲਵੀਰ ਸਿੰਘ ਲਿਖਦੇ ਨੇ ਕਿ ਜਿਸ ਵੇਲੇ ਮਾਈ ਨੇ ਹਜ਼ੂਰ ਦੇ ਦੀਦਾਰ ਕੀਤੇ ਆਪਣੇ ਵੱਲੋਂ ਭੇਟਾ ਰੱਖੀ, ਸੱਚੀ ਸਰਕਾਰ ਦੇ ਚਰਨਾਂ ਵਿੱਚ ਮੱਥਾ ਟੇਕਿਆ ਤੇ ਖਜ਼ੂਰ ਨੇ ਕਿਹਾ ਕੁਛ ਮੰਗ, ਤੇ ਚਰਨ ਪਕੜ ਕੇ ਕਿਹਾ, ਕਹਿਣ ਲੱਗੀ ਬਸ ਇੱਕੋ ਮੰਗ ਹੈ, ਹੁਣ ਇਸ ਚੋਲੇ ਦੇ ਭਰਮ ਨੂੰ ਦੂਰ ਕਰ ਦਿਓ, ਦੇਹ ਦੇ ਚੋਲੇ ਨੂੰ ਆਪਣੇ ਚਰਨਾਂ ਵਿੱਚ ਸਦਾ ਲਈ ਵਸੇਬਾ ਬਖਸ਼ ਦਿਓ। ਕਹਿੰਦੇ ਨੇ ਖਜ਼ੂਰ ਦੇ ਚਰਨਾਂ ਵਿੱਚ ਉਸ ਮਾਈ ਨੇ ਚਲਾਣਾ ਕੀਤਾ, ਉਸ ਮਾਤਾ ਦਾ ਅੰਤਲਾ ਸਮਾਂ ਧੰਨ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਹੋਇਆ। ਇਹੀ ਬਸਤਰ ਪਰਤ ਕੇ ਲਲਾਰੀ ਤੋਂ ਰੰਗਵਾਏ ਗਏ, ਇਹੀ ਨੀਲੇ ਬਸਤਰ ਪਾ ਕੇ ਸਤਿਗੁਰੂ ਉੱਚ ਦੇ ਪੀਰ ਬਣ ਕੇ ਮਾਛੀਵਾੜੇ ਤੋਂ ਬਾਹਰ ਨਿਕਲੇ ਸਨ। ਇਹ ਬਸਤਰ ਉਸ ਮਾਤਾ ਨੇ ਭਾਵਨਾ ਨਾਲ ਤਿਆਰ ਕੀਤੇ ਸਨ। ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚੋਂ ਇਹਨਾਂ ਨੂੰ ਖੁਸ਼ੀ ਮਿਲੀ। ਉਧਰ ਗਨੀ ਖਾਂ ਤੇ ਨਬੀ ਖਾਂ ਦੋਨੋਂ ਆਪਣੇ ਘਰ ਚ ਨੇ, ਪਰ ਅਜੇ ਖਬਰ ਨਹੀਂ ਮਿਲੀ ਕਿ ਗੁਰੂ ਗੋਬਿੰਦ ਸਿੰਘ ਮਾਛੀਵਾੜੇ ਹੀ ਟਿਕੇ ਨੇ। ਕਹਿੰਦੇ ਨੇ ਗੁਲਾਬਾ ਗਲੀ ਚੋਂ ਲੰਘਦਾ ਮਿਲਿਆ ਦਿਨੇ ਉਹਨੂੰ ਪੁੱਛ ਲਿਓ ਨੇ, ਤੁਸੀਂ ਗੁਰੂ ਕੇ ਮਸੰਦ ਹੋ, ਕੋਈ ਪਤਾ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਕਿਹੜੀ ਜਗ੍ਹਾ ਤੇ ਨੇ ਉਹ? ਕਹਿੰਦੇ ਨੇ ਗੁਲਾਬਾ ਉਹਦਾ ਚਿਹਰਾ ਥੋੜਾ ਜਿਹਾ ਮੁਰਝਾਇਆ ਹੈ, ਫਿਰ ਮੈਂ ਇੱਥੇ ਬੇਨਤੀ ਕਰਾਂ, ਸਿਦਕ ਲਈ ਕੇਵਲ ਅਰਦਾਸ ਕੀਤੀ ਜਾਏ, ਅਡੋਲਤਾ ਲਈ ਸਿਰਫ ਬੇਨਤੀ ਕੀਤੀ ਜਾਏ। ਸਤਿਗੁਰੂ ਨੇ ਬਾਣੀ ਚ ਇੱਕ ਬਚਨ ਕਿਹਾ ਕਿ ਕੁਰੀਏ ਕੁਰੀਏ ਵਹਿੰਦਿਆ ਤਲ ਗਾੜਾ ਮਹਿਰੇਰ, ਵੇਖੇ ਛਿੱਟੜ ਥੀਵਦੋ ਜਾਮ ਕਿਸੰਦੋ ਪੇਰ। ਕਹਿੰਦੇ ਤਾਂ ਤਿਲਕਣ ਬਾਜੀ ਹੈ, ਜੇ ਤੇਰਾ ਪੈਰ ਠੀਕ ਰਹਿ ਗਿਆ ਤੂੰ ਅਡੋਲਤਾ ਨਾਲ ਸਿਰੇ ਲੱਗ ਗਿਆ ਤੇ ਦਾਵਾ ਨਾ ਕਰੀ, ਇੱਥੇ ਕੋਈ ਪਤਾ ਨਹੀਂ ਬੰਦੇ ਨੇ ਤਿਲਕਣ ਬਾਜੀ ਵਿੱਚ ਕਿੱਥੇ ਡਿੱਗ ਪੈਣਾ ਹੈ। ਸ਼ਾਇਦ ਇਹੀ ਕਾਰਨ ਕਿ ਭਗਤਾਂ ਮਹਾਂਪੁਰਖਾਂ ਨੇ ਆਪਣੀ ਰਚਨਾ ਵਿੱਚ ਅਡੋਲਤਾ ਵੀ ਪਰਮਾਤਮਾ ਦੀ ਦਇਆ ਮੰਨੀ, ਆਪਣਾ ਕੇਵਲ ਘਾਲਣਾ ਨਹੀਂ। ਤਾਂ ਹੀ ਕਬੀਰ ਸਾਹਿਬ ਨੇ ਕਿਹਾ ਸੀ, ਕਬੀਰ ਗਰਬ ਨਾ ਕੀਜੀਐ ਰੰਕ ਨਾ ਹੱਸੀਐ ਕੋਏ, ਅਜੋ ਸੁਨਾਉ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ। ਰੰਕ ਦਾ ਅਰਥ ਕੇਵਲ ਧਨ ਕਰਕੇ ਗਰੀਬ ਨਹੀਂ, ਪਤਾ ਨਹੀਂ ਇਹ ਜ਼ਿੰਦਗੀ ਦੀ ਬੇੜੀ ਨੇ ਕਿੱਥੇ ਡੱਕੋ ਡੋਲਾ ਖਾ ਜਾਣਾ ਹੈ। ਗੁਲਾਬੇ ਨੇ ਮੁਰਝਾਏ ਚਿਹਰੇ ਨਾਲ ਇਹ ਸ਼ਬਦ ਕਹੇ, ਕਹਿਣ ਲੱਗੇ ਖੈਨ ਤਾਂ ਇੱਥੇ ਪਰ ਸਾਡੇ ਤੇ ਮੁਸੀਬਤ ਆ ਬਣੀ। ਦੋਨਾਂ ਭਰਾਵਾਂ ਨੇ ਸੁਣਿਆ, ਖੈਨ ਤੇ ਇੱਥੇ ਤੁਹਾਡੇ ਤੇ ਮੁਸੀਬਤ ਕੀ? ਕਹਿਣ ਲੱਗਾ ਸਾਡੇ ਚਬਾਰੇ ਵਿੱਚ ਰੁਕੇ ਨੇ, ਅਸੀਂ ਖੁਦ ਲੈ ਕੇ ਆਏ ਹਾਂ, ਪਰ ਸਾਨੂੰ ਨਹੀਂ ਸੀ ਪਤਾ ਕਿ ਇਹ ਕੁਛ ਵਾਪਰ ਨਾ ਜਾਏ। ਇਹ ਖਬਰਾਂ ਬਾਹਰ ਨਿਕਲ ਰਹੀਆਂ ਨੇ ਕਿ ਗੁਰੂ ਗੋਬਿੰਦ ਸਿੰਘ ਇਸ ਮਾਰਗ ਤੇ ਆਏ ਨੇ, ਇਸ ਪਾਸੇ ਆਏ ਨੇ। ਅਸੀਂ ਚਾਹੁੰਦੇ ਹਾਂ ਹੁਣ ਉਹ ਘੜੀ ਆਵੇ ਕਿ ਜਦੋਂ ਸਾਡਾ ਘਰ ਛੱਡ ਕੇ ਅੱਗੇ ਆਪਣੇ ਸਫ਼ਰ ਤੇ ਤੁਰ। ਦੋਨਾਂ ਭਰਾਵਾਂ ਨੇ, ਰੁਖੇਲੇ ਪਠਾਣਾ ਨੇ ਆਪਣੇ ਮਨ ਵਿੱਚ ਇਹ ਨਿਸ਼ਚਾ ਕਰ ਲਿਆ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੂੰ ਅਸੀਂ ਆਪਣੇ ਘਰ ਲੈ ਕੇ ਆਵਾਂਗੇ। ਸ਼ਾਮ ਢਲੀ, ਪੰਜਾਬੇ ਤੇ ਗੁਲਾਬੇ ਨੇ ਕੁਝ ਕਾਰ ਭੇਟਾ ਸੀ ਉਹ ਥਾਲੀ ਚ ਪਾਈ, ਕੁਝ ਮਿੱਠਾ ਥਾਲੀ ਚ ਪਾਇਆ ਤੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਮੱਥਾ ਟੇਕ ਦਿੱਤਾ। ਇਹਦਾ ਮਤਲਬ ਸੀ ਕਿ ਤੁਸੀਂ ਕਿਰਪਾ ਕਰੋ, ਹੁਣ ਵਿਦਾਇਗੀ ਹੈ ਤੁਹਾਡੀ, ਇਹ ਕਾਰ ਭੇਟਾ ਇਹ ਮਿੱਠਾ। ਹਜ਼ੂਰ ਨੇ ਦੇਖ ਕੇ ਕਿਹਾ, ਕਹਿਣ ਲੱਗੇ ਆਹ ਕਾਸ ਲਈ ਐਸ ਵੇਲੇ? ਤੇ ਉਹਨਾਂ ਹੱਥ ਜੋੜ ਕੇ ਸੱਚੇ ਪਾਤਸ਼ਾਹ ਕਿ ਦੁਸ਼ਮਣ ਚਾਰ ਚੁਫੇਰੇ ਆਪ ਜੀ ਨੂੰ ਭਾਲਦਾ ਪਿਆ, ਜੇ ਪਤਾ ਲੱਗ ਗਿਆ ਸਾਡੇ ਬੱਚੇ ਅਸੀਂ ਸਾਡੇ ਪਰਿਵਾਰ ਦਾ ਕੀ ਬਣੇਗਾ? ਤੇ ਸੱਚੀ ਸਰਕਾਰ ਨੇ ਉੱਥੇ ਸ਼ਬਦ ਕਹੇ ਸਨ, ਅਸੀਂ ਬਾਗ ਵਿੱਚ ਤੁਰ ਲੱਗਿਆ, ਤੁਹਾਨੂੰ ਕਿਹਾ ਸੀ ਕਿ ਸਾਨੂੰ ਇੱਥੇ ਰਹਿਣ ਦਿਓ, ਪਰਮਾਤਮਾ ਦੇ ਭਰੋਸੇ ਤੇ ਅਸੀਂ ਬੈਠੇ ਹਾਂ, ਤੁਸੀਂ ਖੁਦ ਲੈ ਕੇ ਆਏ ਜੇ ਤੁਸੀਂ ਕਹਿੰਦੇ ਹੋ, ਤੇ ਅੱਜ ਅਸੀਂ ਰਾਤ ਨੂੰ ਤੁਹਾਡਾ ਘਰ ਛੱਡ ਜਾਵਾਂਗੇ। ਹੁਣ ਆਹ ਸ਼ਬਦ ਇਸ ਗੱਲ ਨੂੰ ਕਦੀ ਅਨੁਭਵ ਕਰਕੇ ਦੇਖੋ ਕਿ ਸਤਿਗੁਰੂ ਦੇ ਚਰਨਾਂ ਲਈ ਲੋਕ ਸਹਿਕਦੇ ਨੇ। ਉਹ ਵੀ ਵਕਤ ਆਇਆ ਜਿੱਦਣ ਖਜ਼ੂਰ ਦੇ ਚਰਨਾਂ 'ਚ ਸ਼ਾਮ ਨੂੰ ਭੇਟਾ ਰੱਖ ਕੇ ਕਿਹਾ ਕਿ ਤੁਸੀਂ ਕਿਰਪਾ ਕਰਕੇ ਇੱਥੋਂ ਵਿਦਾਇਗੀ ਲੈ ਲਓ। ਉਸੇ ਸ਼ਾਮ ਇਹ ਦੋਨੋਂ ਰੁਖੇਲੇ ਪਠਾਨ ਸਤਿਗੁਰੂ ਦੇ ਚਰਨਾਂ 'ਚ ਆ ਪਹੁੰਚੇ, ਮਹਾਰਾਜ ਜੀ ਨੂੰ ਸਿਜਦਾ ਕੀਤਾ। ਸੱਚੇ ਪਾਤਸ਼ਾਹ ਜੀ ਨੇ ਖਾਲ ਚਾਲ ਪੁੱਛਿਆ ਤੇ ਦੋਨਾਂ ਨੇ ਕਿਹਾ ਕਿ ਅਸੀਂ ਇੱਕ ਫਰਿਆਦ, ਇੱਕ ਬੇਨਤੀ ਆਪਣੇ ਪਰਿਵਾਰ ਦੀ ਲੈ ਕੇ ਆਏ ਹਾਂ। ਮਹਾਰਾਜ ਜੀ ਨੇ ਕਿਹਾ ਦੱਸੋ। ਕਹਿਣ ਲੱਗੇ ਕਿਰਪਾ ਕਰੋ, ਆਪਣੇ ਮੁਬਾਰਕ ਚਰਨ ਸਾਡੇ ਘਰ ਪਾਓ, ਸਾਡੇ ਘਰ ਰੁਕੋ। ਹਜ਼ੂਰ ਮੁਸਕਰਾ ਪਏ। ਇਹਨਾਂ ਫਿਰ ਕਿਹਾ, ਮਹਾਰਾਜ ਜੀ ਨੇ ਕਿਹਾ ਕਿ ਅਸੀਂ ਅੱਜ ਚਲੇ ਜਾਣਾ ਹੈ। ਕਹਿਣ ਲੱਗੇ ਨਹੀਂ। ਸਾਹਿਬ ਨੇ ਕਿਹਾ ਇਹ ਵੀ ਸਾਨੂੰ ਬਾਗ ਚ ਲੈ ਕੇ ਆਏ ਸਨ, ਅੱਜ ਇਹਨਾਂ ਦੀ ਹਾਲਤ ਕੀ ਬਣੀ ਏ? ਕਿਤੇ ਤੁਹਾਡੇ ਮਨ ਵਿੱਚ ਵੀ ਕੱਲ ਨੂੰ ਇਹ ਡਾਵਾਂ ਡੋਲ ਅੰਦਰ ਦੇ ਫੁਰਨੇ ਨਾ ਬਣ ਜਾਣ। ਉਹਨਾਂ ਦੋਨਾਂ ਦਾ ਉੱਤਰ ਸੀ, ਸੱਚੇ ਪਾਤਸ਼ਾਹ, ਇਸ਼ਕ ਹਕੀਕੀ ਦੀ ਦਾਤ ਤੁਸੀਂ ਬਖਸ਼ੀ ਹੈ, ਰੱਬ ਨੂੰ ਪਿਆਰ ਕਰਨ ਦੀ ਦਾਤ। ਇਹ ਸਰੀਰ ਦੇ ਟੁਕੜੇ ਤਾਂ ਹੋ ਸਕਦੇ ਨੇ, ਪਰ ਜਿਉਂਦੇ ਜੀ ਸਾਡੇ ਘਰ ਦੇ ਅੰਦਰ, ਸਾਡੇ ਸਰੀਰ ਤੋਂ ਲੰਘ ਕੇ ਤਾਂ ਕੋਈ ਜਾਏਗਾ? ਆਪ ਵਿਸ਼ਰਾਮ ਕਰਿਓ, ਅਸੀਂ ਦੋਨੋਂ ਭਰਾ ਪਹਿਰਾ ਦੇਵਾਂਗੇ। ਸੱਚੇ ਪਾਤਸ਼ਾਹ ਉਹਨਾਂ ਮਸੰਦਾਂ ਦੇ ਚੁਬਾਰੇ ਵਿੱਚੋਂ ਮਾਛੀਵਾੜੇ ਗਨੀ ਖਾਂ ਤੇ ਨਬੀ ਖਾਂ ਦੇ ਘਰ ਵਿੱਚ ਪ੍ਰਵੇਸ਼ ਕੀਤਾ। ਅੱਜ ਵੀ ਆਪ ਜੀ ਕਦੀ ਦਰਸ਼ਨ ਕਰੋ, ਹਜ਼ੂਰ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਉਹ ਅਸਥਾਨ ਹੈ ਅੰਦਰ ਜਾ ਕੇ ਬਣਾਇਆ, ਤੇ ਦਰਵਾਜ਼ੇ ਦੇ ਵਿੱਚ ਜਦੋਂ ਲੰਘੀਏ ਖੱਬੇ ਹੱਥ ਦੋਨਾਂ ਭਰਾਵਾਂ ਦੀਆਂ ਕਬਰਾਂ ਨੇ, ਗਨੀ ਖਾਂ ਤੇ ਨਬੀ ਖਾਂ ਦੀਆਂ ਕਬਰਾਂ ਅਜੇ ਵੀ ਦਰਵਾਜ਼ੇ ਵਿੱਚ। ਉੱਥੇ ਦਰਸ਼ਨ ਮਿਲੇ, ਕਰਨ ਦਾ ਮੌਕਾ ਮਿਲੇ, ਕਈਆਂ ਕੀਤੇ ਹੋਣੇ। ਹਜ਼ੂਰ ਨੂੰ ਆਪਣੇ ਘਰ ਲੈ ਗਏ। ਇਹ ਬੇਨਤੀ ਕਰਨੀ ਹੈ, ਦਰਵਾਜ਼ੇ ਵਿੱਚ ਕਬਰਾਂ ਕਿਉਂ? ਸਤਿਗੁਰੂ ਘਰ ਗਏ ਰਾਤ ਨੂੰ, ਇਹਨਾਂ ਦਾ ਸਾਰਾ ਪਰਿਵਾਰ ਮਿਲਿਆ। ਉਹ ਛੋਟੀ ਜਿਹੀ ਬੱਚੀ ਨੇ ਹਜ਼ੂਰ ਕਿਰਪਾਲੂ ਦੇ ਦਰਸ਼ਨ ਕੀਤੇ, ਮਹਾਰਾਜ ਜੀ ਦੇ ਕੋਲ ਉਹ ਬੈਠੀ। ਸਤਿਗੁਰੂ ਕੋਈ ਸਮਾਂ ਇੱਥੇ ਰੁਕੇ ਨੇ, ਇੱਥੋਂ ਹੀ ਹਜ਼ੂਰ ਉੱਚ ਦੇ ਪੀਰ ਬਣ ਕੇ ਨੀਲੇ ਬਸਤਰ ਪਹਿਨ ਕੇ ਮਾਛੀਵਾੜੇ ਤੋਂ ਬਾਹਰ ਨਿਕਲੇ। ਉਸ ਪਰਿਵਾਰ ਨੇ ਸ਼ਰਧਾ ਭਾਵਨਾ ਨਾਲ ਹਜ਼ੂਰ ਦੀ ਸੇਵਾ ਕੀਤੀ ਤੇ ਦੋਨਾਂ ਭਰਾਵਾਂ ਨੇ ਮੋਢਾ ਲਾ ਕੇ ਸੱਚੇ ਪਾਤਸ਼ਾਹ ਦਾ ਪਲੰਘ ਚੁੱਕਿਆ। ਇਹ ਇਤਿਹਾਸ ਹੈ। ਗਨੀ ਖਾਂ ਤੇ ਨਬੀ ਖਾਂ ਅੱਗੇ ਲੱਗੇ, ਦੋ ਸਿੰਘ ਗੁਰੂ ਕੇ ਪਿੱਛੇ ਲੱਗੇ। ਇੱਕ ਨੇ ਮੋਰ ਦਾ ਚੌਰ ਬਣਾਇਆ, ਖੰਭਾਂ ਦਾ, ਪੰਖਾਂ ਦਾ, ਤੇ ਹਜ਼ੂਰ ਦੇ ਸੀਸ ਉੱਪਰ ਚੌਰ ਕਰਦੇ ਰਹੇ। ਕਿਰਪਾਲੂ ਦਾਤਾ ਲੰਘਦੇ ਹੋਏ, ਹੁਣ ਇਹ ਕਿਹਾ ਜਾਂਦਾ ਕਿ ਆਲਮਗੀਰ ਤੱਕ ਪਹੁੰਚੇ, ਲੁਧਿਆਣੇ ਦੇ ਨੇੜੇ, ਪਰ ਹਜ਼ੂਰ ਖੇਰੀ ਪਹੁੰਚੇ ਨੇ ਜਿੱਥੇ ਮਹੰਤ ਕਿਰਪਾਲ ਦਾਸ ਉਦਾਸੀ ਦਾ ਟਿਕਾਣਾ ਸੀ। ਇਹ ਉਹੀ ਕਿਰਪਾਲ ਦਾਸ ਸੀ ਕਿ ਜਿਹਨੇ ਪੰਘਾਣੀ ਦੇ ਯੁੱਧ ਵਿੱਚ ਬਾਕੀ ਸਾਰੇ ਉਦਾਸੀ ਚਲੇ ਗਏ, ਪਰ ਇਹ ਇਕੱਲਾ ਰਹਿ ਗਿਆ। ਹਜ਼ੂਰ ਇਹਦੇ ਕੋਲ ਪਹੁੰਚੇ। ਵੈਸੇ ਉੱਥੇ ਜ਼ਮੀਨੀ ਹਕੀਕਤ ਕਹਿੰਦੀ ਏ ਕਿ ਆਲਮਗੀਰ ਭਾਈ ਨਗਾਈਆ ਜੀ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਘੋੜਾ ਭੇਟ ਕੀਤਾ ਸੀ। ਹਜ਼ੂਰ ਨੇ ਇੱਥੋਂ ਫਤਿਹ ਨੰਬਰਦਾਰ ਨੂੰ ਕਿਹਾ ਸੀ ਕਿ ਸਾਨੂੰ ਅਸਵਾਰੀ ਚਾਹੀਦੀ ਏ, ਆਪਣੇ ਘਰੋਂ ਤੂੰ ਘੋੜੀ ਲਿਆ ਦੇ। ਉਹਨੇ ਕੀ ਕੀਤਾ, ਘੋੜੀ ਤਾਂ ਲਿਆਂਦੀ, ਇੱਕ ਮਾਰਚਾ ਜਿਹਾ ਜਾਨਵਰ ਘੋੜੀ ਵਰਗਾ ਹੀ, ਕੁਝ ਜ਼ਿਆਦਾ ਕੀਮਤੀ ਨਹੀਂ ਉਹ ਲੈ ਆਂਦਾ। ਸੱਚੇ ਪਾਤਸ਼ਾਹ ਨੇ ਕਿਹਾ, ਦੇਖ ਅਸੀਂ ਤੇਰੇ ਤੋਂ ਅਸਵਾਰੀ ਲਈ ਘੋੜੀ ਮੰਗੀ ਹੈ। ਫਤਿਹ ਨੰਬਰਦਾਰ ਨੇ ਕਿਹਾ, ਮਹਾਰਾਜ ਘੋੜੀ ਤਾਂ ਮੇਰਾ ਜਵਾਈ ਲੈ ਗਿਆ। ਮਹਾਰਾਜ ਨੇ ਸਬੈਕਨ ਕਿਹਾ, ਜੇ ਲੈ ਗਿਆ ਹੈ ਨਾ ਘੋੜੀ ਤੇ ਨਾ ਤੂੰ। ਅਸਲ ਵਿੱਚ ਜਦੋਂ ਘਰ ਗਿਆ ਤੇ ਘੋੜੀ ਦੀ ਮੌਤ ਹੋ ਚੁੱਕੀ ਸੀ, ਤੇ ਦੂਸਰੇ ਦਿਨ ਫਤਿਹ ਨੰਬਰਦਾਰ ਨੂੰ ਸੱਪ ਨੇ ਡੰਗ ਮਾਰਿਆ ਤੇ ਉਹਦੀ ਵੀ ਮੌਤ ਹੋ ਚੁੱਕੀ ਸੀ, ਮੌਤ ਹੋ ਗਈ ਉਹਦੀ। ਪਰ ਜਦੋਂ ਹਜ਼ੂਰ ਨੇ ਪਲੰਘ ਆਪਣਾ ਉਤਰਵਾਇਆ, ਇੱਥੇ ਭਾਈ ਨਗਾਈਆ ਜੀ ਨੇ ਹਜ਼ੂਰ ਨੂੰ ਘੋੜਾ ਭੇਟ ਕੀਤਾ। ਗਨੀ ਖਾਂ ਤੇ ਨਬੀ ਖਾਂ ਦੋਨੋਂ ਹਜ਼ੂਰ ਦੇ ਚਰਨਾਂ ਵਿੱਚ ਪਲੰਘ ਦੇ ਕੋਲ ਬੈਠੇ ਸਨ। ਜਿਹੜੀ ਅੱਜ ਖਾਸ ਬੇਨਤੀ ਕਰਨੀ ਚਾਹੁੰਦਾ ਹਾਂ, ਦੇਖੋ ਸਤਿਗੁਰੂ ਦਾ ਪਿਆਰ ਜੋ ਵੀ ਭਾਵਨਾ ਬਣਾ ਕੇ ਆਏਗਾ, ਹਜ਼ੂਰ ਉਹਨੂੰ ਆਪਣਾ ਪਿਆਰ ਬਖਸ਼ਦੇ ਨੇ। ਭਾਵੇਂ ਉਹ ਮੁਸਲਮਾਨ, ਭਾਵੇਂ ਉਹ ਕਿਸੇ ਫਿਰਕੇ ਨਾਲ ਸੰਬੰਧਿਤ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਅਮੋਲਕ ਅੰਮ੍ਰਿਤ ਬਾਣੀ ਸਮੁੱਚੀ ਮਾਨਵਤਾ ਨੂੰ ਆਪਣੇ ਪਿਆਰ ਦੇ ਕਲਾ ਵਿੱਚ ਲੈਂਦੀ ਹੈ। ਦੋਨੋਂ ਭਰਾ ਬੈਠੇ ਨੇ। ਹਜ਼ੂਰ ਨੇ ਵਿਦਾਇਗੀ ਦੇਣ ਲੱਗੇ, ਕਹਿਣ ਲੱਗੇ, ਗਨੀ ਖਾਂ, ਨਬੀ ਖਾਂ, ਤੁਸੀਂ ਜਾਓ ਵਾਪਸ ਆਪਣੇ ਘਰ ਨੂੰ। ਮੱਥਾ ਟੇਕਦੇ ਨੇ, ਪਰ ਅੰਦਰ ਵਾਲਾ ਚਿੱਤ ਨਹੀਂ ਮੰਨਦਾ ਕਿ ਜਿਸ ਸੱਚੇ ਪਾਤਸ਼ਾਹ ਜੀ ਦੀ ਇੰਨੇ ਦਿਨ ਘਰ ਸੇਵਾ ਕੀਤੀ, ਅੱਜ ਘਰ ਜਾਵਾਂਗੇ, ਘਰ ਕਿਸ ਤਰ੍ਹਾਂ ਦਾ ਲੱਗੇਗਾ? ਨਮਸਕਾਰ ਕਰਕੇ ਤੁਰਨ ਲੱਗਦੇ ਨੇ, ਫਿਰ ਚਿੱਤ ਨਹੀਂ ਮੰਨਦਾ, ਕੋਲ ਬੈਠ ਗਏ। ਹਜ਼ੂਰ ਨੇ ਉਸ ਵੇਲੇ ਕਾਗਜ਼ ਤੇ ਕਲਮ ਮੰਗਵਾਈ। ਦੋਨਾਂ ਭਰਾਵਾਂ ਨੂੰ ਦੇਖ ਕੇ ਉਹਨਾਂ ਦੀ ਸ਼ਰਧਾ, ਸੱਚੇ ਪਾਤਸ਼ਾਹ ਜੀ ਨੇ ਇੱਕ ਹੁਕਮਨਾਮਾ ਲਿਖਿਆ, ਉਹ ਹੁਕਮਨਾਮੇ ਦੀ ਇਬਾਰਤ ਮੈਂ ਆਪ ਨਾਲ ਸਾਂਝੀ ਕਰਨਾ। ਹੁਕਮਨਾਮਾ ਉਹ ਅੱਜ ਵੀ ਭਾਈ ਗਨੀ ਖਾਂ ਨਬੀ ਖਾਂ ਦੀ ਔਲਾਦ ਕੋਲ ਪਾਕਿਸਤਾਨ ਵਿੱਚ ਮਹਿਫੂਜ਼ ਹੈ, ਪਰ ਉਹਦੀ ਇਬਾਰਤ ਜੋ ਸੀ, ਉਹ ਮਾਛੀਵਾੜੇ ਦਰਸ਼ਨ ਕਰਿਓ, ਉਹਦੀ ਇਬਾਰਤ ਦੀ ਨਕਲ ਹੁਕਮਨਾਮੇ ਦੀ ਅੱਜ ਵੀ ਉੱਥੇ ਪਈ। ਸਤਿਗੁਰੂ ਦੋਨਾਂ ਭਰਾਵਾਂ ਵੱਲ ਦੇਖ ਕੇ ਹੁਕਮਨਾਮੇ ਦੀ ਸ਼ੁਰੂਆਤ ਕਰਦੇ ਨੇ। ਪਹਿਲੇ ਅੱਖਰ ਨੇ ਇੱਕ ਓਅੰਕਾਰ ਸਤਿਗੁਰੂ ਜੀਓ, ਅੱਗੇ ਹੈ ਸ੍ਰੀ ਵਾਹਿਗੁਰੂ ਜੀ ਕੀ ਆਗਿਆ ਹੈ, ਗਨੀ ਖਾਂ ਨਬੀ ਖਾਂ ਉਹ ਜੋ ਹੈਨ ਸੇ ਮੇਰੇ ਫਰਜ਼ੰਦਾਂ ਸੇ ਬਹਿਜ ਹੈ। ਇਹਦੇ ਅਰਥ ਅੱਗੇ ਮੈਂ ਕਰਨਾ। ਗਨੀ ਖਾਂ ਨਬੀ ਖਾਂ ਉਹ ਜੋ ਹੈਨ ਸੇ ਮੇਰੇ ਫਰਜ਼ੰਦਾਂ ਸੇ ਬਹਿਜ ਹੈਨ, ਇਹ ਮੇਰੇ ਕੰਮ ਆਏ ਹੈਨ। ਅੱਗੇ ਲਿਖਦੇ ਨੇ ਹਜ਼ੂਰ, ਜੋ ਸਿੱਖ ਇਨਕੀ ਖਿਦਮਤ ਅੰਦਰ ਰਜੂ ਰਹੇਗ ਸੋ ਨਿਖਾਲ ਹੋਗ, ਉਸ ਉੱਪਰ ਮੇਰੀ ਖੁਸ਼ੀ ਹੋਗ, ਤੇ ਤੀਸਰਾ ਸ਼ਬਦ ਕਹਿੰਦੇ ਨੇ ਉਸ ਉੱਪਰ ਮੇਰਾ ਹੱਥ ਹੋਗ, ਇਹ ਜੋ ਖੈਨ ਸੋ ਮੇਰੇ ਖੈਨ, ਜੋ ਇਹਨਾਂ ਕੀ ਸੇਵਾ ਕਰੇਗਾ ਸੋ ਮੇਰੀ ਸੇਵਾ ਕਰੇਗਾ। ਹੁਣ ਇਸ ਹੁਕਮਨਾਮੇ ਦੇ ਅਰਥ ਕਦੀ ਪੜ੍ਹੀਏ, ਕਿੰਨੇ ਭਾਵਪੂਰਤ ਸ਼ਬਦ ਨੇ, ਕਿਉਂਕਿ ਇਸ ਵਿੱਚ ਫਾਰਸੀ ਦੇ ਕੋਈ ਸ਼ਬਦ ਨੇ। ਸ਼ੁਰੂਆਤ ਹੈ ਕਿ ਸ੍ਰੀ ਵਾਹਿਗੁਰੂ ਜੀ ਕੀ ਆਗਿਆ ਹੈ, ਗਨੀ ਖਾਂ ਨਬੀ ਖਾਂ ਇਹ ਜੋ ਖੈਨ ਸੇ ਮੇਰੇ ਫਰਜ਼ੰਦਾਂ ਸੇ ਬਹਿਜ ਖੈਨ, ਫਰਜ਼ੰਦ ਦਾ ਅਰਥ ਹੁੰਦਾ ਪੁੱਤਰ, ਸੇ ਬਹਿਜ ਖੈਨ, ਕਹਿੰਦੇ ਨੇ ਇਹ ਦੋਨੋਂ ਮੇਰੇ ਪੁੱਤਰਾਂ ਤੋਂ ਮੈਨੂੰ ਪਿਆਰੇ ਨੇ। ਹੁਣ ਇਹ ਸ਼ਬਦ ਲਿਖ ਕੇ ਦੇਣੇ, ਸੇ ਮੇਰੇ ਫਰਜ਼ੰਦਾਂ ਸੇ ਬਹਿਜ ਖੈਨ, ਉਹ ਮੇਰੇ ਕੰਮ ਆਏ ਖੈਨ, ਇਹ ਦੋਨਾਂ ਨੇ ਮੇਰੀ ਸੇਵਾ ਕੀਤੀ। ਅੱਗੇ ਸਿੱਖਾਂ ਨੂੰ ਹੁਕਮਨਾਮਾ ਦੇ ਰਹੇ ਨੇ, ਸਿੱਖਾਂ ਨੂੰ ਹਦਾਇਤ ਕਰਦੇ ਨੇ, ਕਹਿਣ ਲੱਗੇ ਜੋ ਸਿੱਖ ਇਨਕੀ ਖਿਦਮਤ ਅੰਦਰ ਰਜੂ ਰਹੇਗ, ਰਜੂ ਦਾ ਅਰਥ ਹੁੰਦਾ ਧਿਆਨ ਦੇਣਾ, ਖਿਦਮਤ ਦਾ ਅਰਥ ਸੇਵਾ, ਜਿਹੜਾ ਸਿੱਖ ਇਹਨਾਂ ਦੋਨਾਂ ਭਰਾਵਾਂ ਦੀ ਸੇਵਾ ਵੱਲ ਧਿਆਨ ਦੇਵੇਗਾ, ਜੋ ਸਿੱਖ ਇਨਕੀ ਖਿਦਮਤ ਅੰਦਰ ਰਜੂ ਰਹੇਗ, ਉਹਨੂੰ ਸਾਡੇ ਘਰੋਂ ਕੀ ਮਿਲੇਗਾ, ਸੋ ਨਿਖਾਲ ਹੋਗ। ਵੈਸੇ ਜਦੋਂ ਗੁਰੂ ਜੀ ਦੇ ਹੁਕਮਨਾਮੇ ਪੜ੍ਹੀ ਦੇ ਨੇ ਨਾ, ਪਤਾ ਨਹੀਂ ਕਿੰਨਾ ਕੁ ਸਿੱਖਾਂ ਲਈ ਪਿਆਰ ਡੁੱਲ ਡੁੱਲ ਕੇ ਪੈਂਦਾ। ਆਰਾਮੇ ਤੇ ਤਲੋਕੇ ਨੂੰ ਜਦੋਂ ਹੁਕਮਨਾਮਾ ਲਿਖਦੇ ਨੇ, ਧੰਨ ਗੁਰੂ ਗੋਬਿੰਦ ਸਿੰਘ ਇਹ ਸ਼ਬਦ ਲਿਖਦੇ ਨੇ, ਤੁਸੀਂ ਸ਼ਤਾਬੀ ਆਉਣਾ, ਅਸੀਂ ਤੁਹਾਡਾ ਰਾਹ ਦੇਖਦੇ ਹੋਵਾਂਗੇ। ਸ਼ਤਾਬੀ ਦਾ ਅਰਥ ਹੈ ਜਲਦੀ ਆਉਣਾ, ਅਸੀਂ ਤੁਹਾਡਾ ਰਾਹ ਦੇਖਦੇ ਹੋਵਾਂਗੇ। ਮੇਰਾ ਘਰ ਤੁਹਾਡਾ ਘਰ ਹੈ, ਤੁਹਾਡਾ ਘਰ ਮੇਰਾ ਘਰ ਹੈ, ਸਿੱਖ ਨਾਲ ਇੰਨੀ ਨੇੜਤਾ। ਸਾਹਿਬ ਕਹਿਣ ਲੱਗੇ ਜੋ ਸਿੱਖ ਇਨਕੀ ਖਿਦਮਤ ਅੰਦਰ ਰਜੂ ਰਹੇਗ ਸੋ ਨਿਖਾਲ ਹੋਗ, ਉਸ ਦੇ ਉੱਤੇ ਜੂਜੀ ਗੱਲ ਕਹੀ, ਉਸ ਉੱਪਰ ਮੇਰੀ ਖੁਸ਼ੀ ਹੋਗ, ਤੀਸਰਾ ਉਸ ਉੱਪਰ ਮੇਰਾ ਹੱਥ ਹੋਗ, ਇਹ ਜੋ ਖੈਨ ਸੋ ਮੇਰੇ ਖੈਨ, ਜੋ ਇਹਨਾਂ ਕੀ ਸੇਵਾ ਕਰੇਗਾ ਸੋ ਮੇਰੀ ਸੇਵਾ ਕਰੇਗਾ। ਹੁਣ ਇਸ ਹੁਕਮਨਾਮੇ ਨੂੰ ਕਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਰੋਸ਼ਨੀ ਚ ਦੇਖੋ। ਗੁਰਮੁਖੋ, ਆ ਇੱਕ ਪਵਿੱਤਰ ਬਚਨ ਜੋ ਅਸੀਂ ਰੋਜ਼ ਪੜ੍ਹਦੇ ਹਾਂ, ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਕਿ ਸੇਵਾ ਕਰਨ ਵਾਲੇ ਦਾ ਸਤਿਕਾਰ ਕਿਉਂ, ਜਿਸ ਬੰਦੇ ਨੇ ਵੀ ਭਾਵਨਾ ਨਾਲ ਗੁਰੂ ਦੀ ਸੇਵਾ ਕੀਤੀ, ਰਹਿੰਦੀ ਦੁਨੀਆਂ ਤੱਕ ਸੰਸਾਰ ਉਹਦੀ ਸੇਵਾ ਜ਼ਰੂਰ ਕਰੇਗਾ, ਲੱਖਾਂ ਨਿੰਦਕ ਪੈਦਾ ਹੋ ਜਾਣ। ਅਸੀਂ ਇਹ ਬਚਨ ਰੋਜ਼ ਪੜ੍ਹਦੇ ਹਾਂ ਕਿ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ, ਗੁਰਸਿੱਖਾਂ ਕੀ ਕਾਲ ਥਾਏ ਪਈ ਜਿਨ ਖਰ ਨਾਮ ਧਿਆਵਾ, ਤੇ ਅਗਲੀਆਂ ਪਵਿੱਤਰ ਤੁਕਾਂ ਨੇ ਜਿਨ ਨਾਨਕ ਸਤਿਗੁਰ ਪੂਜਿਆ। ਉਹ ਪਿਆਰਿਓ, ਜਿਨ੍ਹਾਂ ਨੇ ਗੁਰੂ ਨੂੰ ਪੂਜਿਆ ਤਿੰਨ ਖਰ ਪੂਜ ਕਰਾਵਾ, ਮੇਰਾ ਪਰਮਾਤਮਾ ਉਹਨਾਂ ਦੀ ਵੀ ਪੂਜਾ ਕਰਾ ਦਿੰਦਾ ਹੈ ਜਿਹੜੇ ਭਾਵਨਾ ਨਾਲ ਸੇਵਾ ਕਰਦੇ। ਸਤਿਗੁਰੂ ਨੇ ਹੁਕਮਨਾਮਾ ਦਿੱਤਾ ਤੇ ਹੁਕਮਨਾਮੇ ਨੂੰ ਮੱਥਾ ਟੇਕਿਓ ਨੇ,
ਜਦੋਂ ਹੁਕਮਨਾਮਾ ਪੜਿਆ ਨਾ ਕਿ ਮੇਰੇ ਫਰਜ਼ੰਦਾਂ ਸੇ ਬੈਜ ਖੈਨ, ਪਤਾ ਨਹੀਂ ਇਹ ਅੱਖਰ ਦੋਨਾਂ ਭਰਾਵਾਂ ਦੇ ਪੜਨ ਦੀ ਦੇਰ ਸੀ, ਸ਼ਰਧਾ ਤੇ ਅੱਗੇ ਵੀ ਬੜੀ ਸੀ, ਇੱਕੋ ਦਮ ਬੈਰਾਗ ਦੀ ਕਾਂਗ ਉੱਠੀ, ਸੱਚੀ ਸਰਕਾਰ ਦੇ ਚਰਨ ਪਕੜੇ। ਮਹਾਰਾਜ ਜੀ ਨੇ ਕਿਹਾ, ਬੇਟਾ ਅਸੀਂ ਤੁਹਾਨੂੰ ਪਲੰਘ ਤੇ ਬਿਠਾਇਆ ਨਹੀਂ, ਤੁਹਾਨੂੰ ਪਲੰਘ ਚੁਕਾਇਆ ਹੈ। ਇਹ ਸ਼ਬਦ ਬੜੇ ਸੋਹਣੇ ਕਹੇ। ਕਹਿਣ ਲੱਗੇ, ਜਿਨ੍ਹਾਂ ਨੂੰ ਗੱਦੀਆਂ ਤੇ ਬਿਠਾਇਆ ਸੀ, ਮਸਨਦ ਤੋਂ ਸ਼ਬਦ ਬਣਿਆ ਮਸੰਦ, ਮਾਛੀ ਵਾੜੇ ਮਸੰਦ ਵੀ ਨੇ ਤੇ ਦੋਨੋਂ ਇਹ ਰੁਗੇਲੇ ਪਠਾਨ ਭਰਾ ਵੀ ਨੇ। ਕਹਿੰਦੇ ਨੇ, ਜਿਨ੍ਹਾਂ ਨੂੰ ਪਲੰਘ ਤੇ ਗੱਦੀਆਂ ਤੇ ਬਿਠਾਇਆ, ਉਹ ਇੰਨੇ ਬੈਠੇ ਉਹ ਬੈਠ ਹੀ ਗਏ, ਉਹ ਉੱਠਣ ਜੋਗੇ ਨਾ ਰਹੇ। ਅਸੀਂ ਤੁਹਾਨੂੰ ਬਿਠਾਇਆ ਨਹੀਂ, ਅਸੀਂ ਤੁਹਾਨੂੰ ਪਲੰਘ ਚੁਕਾਇਆ ਹੈ, ਤੁਹਾਡੇ ਮੋਢਿਆਂ ਤੇ ਪਲੰਘ ਹੈ। ਹਜ਼ੂਰ ਸੱਚੇ ਪਾਤਸ਼ਾਹ ਨੇ ਫਿਰ ਨਾਲ ਸ਼ਬਦ ਕਿਹਾ ਕਿ ਮੈਂ ਲਿਖ ਕੇ ਦਿੱਤਾ ਕਿ ਤੁਸੀਂ ਮੇਰੇ ਲੀਕ ਪੁੱਤਰ ਹੋ। ਲੀਕ ਪੁੱਤਰ ਮੈਂ ਅੱਖਰਾਂ ਨਾਲ ਲਿਖ ਦਿੱਤਾ, ਲੀਕਾਂ ਮਾਰ ਦਿੱਤੀਆਂ। ਤੁਰਦੇ ਨੇ ਦੋਵੋਂ ਹਜ਼ੂਰ ਦੇ ਚਰਨਾਂ ਵਿੱਚ ਸ਼ੁਕਰ ਕਰਕੇ, ਤੇ ਕਹਿੰਦੇ ਨੇ ਰਸਤੇ ਵਿੱਚ ਆਉਂਦਿਆਂ ਇਸ ਹੁਕਮਨਾਮੇ ਨੂੰ ਪਤਾ ਨਹੀਂ ਕਿੰਨੀ ਵਾਰੀ ਦੋਨਾਂ ਭਰਾਵਾਂ ਨੇ ਪੜ੍ਹ ਲਿਆ। ਖੋਲਣਾ, ਪੜ੍ਹਨਾ, ਫਿਰ ਬੰਦ ਕਰ ਦੇਣਾ। ਸ਼ਾਮ ਤੱਕ ਇਹ ਬਾਛੀਵਾੜੇ ਜਾ ਪਹੁੰਚੇ। ਰਸਤੇ ਵਿੱਚ ਹੁਕਮਨਾਮਾ ਇਹਨਾਂ ਨੂੰ ਜ਼ਬਾਨੀ ਹਾਫਿਜ਼ ਹੋ ਚੁੱਕਾ ਸੀ, ਕੰਠ ਹੋ ਚੁੱਕਾ ਸੀ। ਘਰ ਗਏ, ਉਸ ਛੋਟੀ ਜਿਹੀ ਬੱਚੀ ਨੇ, ਨਿਆਣੇ ਦੀ ਸੁਭਾਅ ਹੁੰਦਾ ਹੈ, ਘਰ ਵਿੱਚ ਕੋਈ ਜੀ ਆਇਆ ਹੋਵੇ ਉਹਦੇ ਨੇੜੇ ਢੋਕ ਕੇ ਬਹਿਣਾ, ਮਲਾਪਣਾ ਨਿਆਣਾ ਦੋ ਚਾਰ ਦਿਨਾਂ ਵਿੱਚ ਹੀ ਪ੍ਰਾਹੁਣੇ ਦੇ ਨਜ਼ਦੀਕ ਟਿਕਦਾ ਹੈ ਅਤਿਥੀ ਦੇ। ਪਰ ਸਤਿਗੁਰੂ ਨੇ ਤਾਂ ਉਸ ਧੀ ਨੂੰ ਪਿਆਰ ਦਿੱਤਾ। ਜਦੋਂ ਆਏ ਵਾਪਸ, ਸ਼ਾਮ ਢਲੀ, ਇਹਨੇ ਫਿਰ ਪੁੱਛਿਆ, ਅੱਬੂ ਸਤਿਗੁਰੂ ਜੀ ਨਾਲ ਨਹੀਂ ਆਏ? ਇਹ ਦੋਨੋਂ ਕੁਛ ਨਹੀਂ ਬੋਲੇ। ਫਿਰ ਉਹਨੇ ਅੰਦਰ ਗਿਆ ਨੂੰ ਪੁੱਛਿਆ, ਆਏ ਨਹੀਂ? ਕਹਿਣ ਲੱਗੇ, ਬੇਟਾ ਸਤਿਗੁਰੂ ਨਹੀਂ ਆਏ, ਆਪਣੇ ਸੀਨੇ ਦਾ ਪਿਆਰ ਸਾਡੇ ਨਾਲ ਦੇ ਦਿੱਤਾ। ਪਰਿਵਾਰ ਦੇ ਜੀਆਂ ਨੇ ਦੀਵਾ ਬਾਲਿਆ, ਉਸ ਦੀਵੇ ਦੀ ਲੋਅ ਵਿੱਚ ਪੂਰੇ ਪਰਿਵਾਰ ਨੇ ਹੁਕਮ ਪੜਿਆ। ਉਸ ਹੁਕਮ ਨੂੰ ਵਾਰ ਵਾਰ ਪੜਨ, ਮੇਰੇ ਫਰਜ਼ੰਦਾਂ ਸੇ ਬੈਜ ਕਹਿਣ, ਮੇਰੇ ਫਰਜ਼ੰਦਾਂ ਸੇ ਬੈਜ ਕਹਿਣ। ਤੇ ਉਸ ਬੱਚੀ ਨੇ ਪੁੱਛਿਆ, ਅੱਬੂ ਇਹਦੇ ਅਰਥ ਕੀ ਨੇ? ਕਹਿਣ ਲੱਗੇ, ਬੇਟਾ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਅਨੇਕਾਂ ਨੇ ਅੱਜ ਸਾਡੇ ਤੇ ਤਰਸ ਖਾਧਾ ਤੇ ਆਪਣੇ ਖੱਤਾਂ ਨਾਲ ਲਿਖ ਕੇ ਦੇ ਦਿੱਤੋ ਨੇ ਕਿ ਤੁਸੀਂ ਦੋਨੋਂ ਮੇਰੇ ਪੁੱਤਰ ਹੋ। ਜਦੋਂ ਬੇਟਾ ਸਾਨੂੰ ਤੋਰਿਆ ਤੇ ਹਜ਼ੂਰ ਨੇ ਪਿਆਰ ਨਾਲ ਅਸੀਸਾਂ ਦੇ ਕੇ ਤੋਰਿਆ, ਤੇ ਉਹਨੇ ਪੁੱਛਿਆ, ਜੇ ਤੁਸੀਂ ਪੁੱਤਰ ਹੋ ਤੇ ਫਿਰ ਮੈਂ ਕੀ ਲੱਗੀ? ਕਹਿਣ ਲੱਗੇ, ਬੇਟਾ ਤੂੰ ਗੁਰੂ ਗੋਬਿੰਦ ਸਿੰਘ ਜੀ ਦੀ ਪੋਤੀ ਹੈ। ਕਹਿਣ ਲੱਗੇ, ਕਿੰਨੀਆਂ ਪੋਤੀਆਂ ਉਹਨਾਂ ਦੀਆਂ? ਕਹਿਣ ਲੱਗੇ, ਪੁੱਤਰ ਤਾਂ ਅਨੇਕਾਂ ਨੇ ਪਰ ਪੋਤੀ ਤੂੰ ਕੇਵਲ ਇਕੱਲੀ ਹੈ। ਉਹਨੇ ਕਿਹਾ, ਮੈਂ ਇਕੱਲੀ? ਕਹਿਣ ਲੱਗੇ, ਹਾਂ, ਸਿੱਖ ਆਪ ਵੀ ਆਪਣੇ ਆਪ ਨੂੰ ਗੁਰੂ ਦਾ ਪੁੱਤਰ ਕਹਿੰਦਾ, ਆਪਣੇ ਬੱਚਿਆਂ ਨੂੰ ਵੀ ਗੁਰੂ ਦਾ ਪੁੱਤਰ ਕਹਿੰਦਾ, ਆਪਣੀਆਂ ਧੀਆਂ ਲਈ ਵੀ ਸ਼ਬਦ ਗੁਰੂ ਕੀ ਬੱਚੀ ਵਰਤਦਾ, ਪੋਤੀ ਨਹੀਂ। ਪਰ ਤੂੰ ਇੱਕ ਐਸੀ ਹੈ ਜਿਹਨੂੰ ਹਜ਼ੂਰ ਨੇ ਸਾਨੂੰ ਲਿਖ ਕੇ ਦਿੱਤਾ ਹੈ, ਤੇ ਤੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਇਕਲੌਤੀ ਪੋਤੀ ਹੈ। ਹੁਣ ਉਸ ਪਰਿਵਾਰ ਦੀ ਭਾਵਨਾ, ਜਿੰਨੀ ਦੇਰ ਤੱਕ ਗਨੀ ਖਾਂ ਨਬੀ ਖਾਂ ਰਹੇ, ਜਿਸ ਅਸਥਾਨ ਤੇ ਹਜ਼ੂਰ ਬੈਠੇ ਸਨ, ਉਸ ਪਲੰਘ ਦੇ ਉੱਤੇ ਪਰਿਵਾਰ ਦੇ ਜੀਆਂ ਨੇ ਆਸਨ ਨਹੀਂ ਸੀ ਕੀਤਾ। ਪਰ ਇੱਕ ਗੱਲ ਉਹਨਾਂ ਨੇ ਪਰਿਵਾਰ ਨੂੰ ਕਹੀ ਸੀ ਕਿ ਜਿਸ ਦਿਨ ਅਸੀਂ ਸੰਸਾਰ ਤੋਂ ਕੂਚ ਕਰੀਏ, ਬਸ ਸਾਡੇ ਸਰੀਰ ਨੂੰ ਬਾਹਰ ਕਬਰਾਂ ਵਿੱਚ ਨਾ ਲੈ ਕੇ ਜਾਇਓ, ਬਾਹਰ ਕਬਰਸਥਾਨ ਵਿੱਚ ਨਾ ਦਫ਼ਨ ਕਰਨਾ, ਐਸ ਘਰ ਦੇ ਦਰਵਾਜ਼ੇ ਵਿੱਚ ਖੱਬੇ ਖੱਤ ਸਾਡੇ ਦੋਨਾਂ ਦੇ ਤਨ ਖਾਕ ਦੇ ਸਪੁਰਦ ਕਰਨੇ। ਕਿਉਂ ਕਿਹਾ? ਮੈਂ ਜਦੋਂ ਉੱਥੇ ਦਰਸ਼ਨ ਕੀਤੇ, ਆਪ ਕਹੋਗੇ ਸ਼ਾਇਦ ਜਜ਼ਬਾਤ ਵਿੱਚ ਭਾਵੁਕਤਾ ਵਿੱਚ ਆ ਕੇ ਸ਼ਬਦ ਕਹਿ ਰਿਹਾ, ਮੈਂ ਉਸ ਕਬਰਾਂ ਦੇ ਕੋਲ ਖਲੋ ਕੇ ਕਈ ਵਾਰੀ ਮਨ ਤੋਂ ਪੁੱਛਣਾ ਵਾਂ ਜਦੋਂ ਜਾਣਾ ਵਾਂ, ਕਿਉਂਕਿ ਜਿਸ ਨੇ ਗੁਰੂ ਦੀ ਸੇਵਾ ਕੀਤੀ ਉਸ ਦੇ ਘਰ ਘੱਟੋ ਘੱਟ ਫੇਰਾ ਤਾਂ ਪਾਈਏ। ਮਨ 'ਚ ਬੜੀ ਵਾਰੀ ਆਇਆ ਕਬਰਾਂ ਦਰਵਾਜ਼ੇ ਵਿੱਚ ਕਿਉਂ? ਹੋ ਸਕਦਾ ਮੇਰੇ ਖਿਆਲ ਬਾਣੀ ਦੀ ਦਲੀਲ ਅਨੁਸਾਰ ਜੇ ਇਸਲਾਮੀ ਮਤ ਨੂੰ ਕੋਖੀਏ, ਉਹ ਇੱਕ ਗੱਲ ਕਹਿੰਦੇ ਨੇ ਕਿ ਮਨੁੱਖ ਮਰਨ ਤੋਂ ਬਾਅਦ ਕਬਰ ਵਿੱਚ ਰਹਿੰਦਾ ਹੈ। ਇੱਕ ਮੈਂ ਇੱਕ ਨੁਕਤਾ ਆਪ ਸਾਹਮਣੇ ਰੱਖਣਾ ਚਾਹੁੰਦਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਵਿੱਚ ਸੰਕੀਰਨਤਾ ਨਹੀਂ। ਜਿਹੜੀ ਅਸੀਂ ਸੰਕੀਰਨਤਾ ਪੈਦਾ ਕਰ ਬੈਨੇ ਆ ਨਾ, ਆ ਚੰਗਾ ਆ ਮੰਦਾ, ਨਹੀਂ ਪਿਆਰਿਓ, ਇੱਕ ਪਾਸੇ ਤੁਸੀਂ ਬਾਣੀ ਪੜ੍ਹਦੇ ਹੋ, ਬਾਬਾ ਫਰੀਦ ਜੀ ਦੇ 4 ਸ਼ਬਦ ਨੇ ਤੇ 130 ਸਲੋਕਾਂ ਵਿੱਚੋਂ 112 ਸਲੋਕ ਨੇ, ਪਰ ਸਾਰੀ ਬਾਬਾ ਫਰੀਦ ਜੀ ਦੀ ਬਾਣੀ ਵਿੱਚ ਕਿਤੇ ਆਵਾਗੌਣ ਦਾ ਜ਼ਿਕਰ ਨਹੀਂ। ਅਮਲਾਂ ਦੀ ਗੱਲ ਹੈ, ਆਵਾਗੌਣ ਨਹੀਂ, ਕਿਉਂਕਿ ਇਸਲਾਮੀ ਸ਼ਰ੍ਹਾਂ ਕਹਿੰਦੀ ਏ ਕਿ ਆਵਾਗੌਣ ਦਾ ਚੱਕਰ ਨਹੀਂ, ਜਿਹੜਾ ਮਰ ਗਿਆ ਉਹਨੇ ਕਿਆਮਤ ਵਾਲੇ ਦਿਨ ਉੱਠਣਾ ਤੇ ਅਮਲਾਂ ਦਾ ਨਿਬੇੜਾ ਹੋਵੇਗਾ, ਦੋਜ਼ਖ ਜਾਂ ਬਖਿਸ਼ਤ। ਦੇਖੋ ਸਤਿਗੁਰੂ ਦੀ ਵਿਸ਼ਾਲਤਾ, ਸ਼ਾਇਦ ਅੱਜ ਸਾਡਾ ਅੰਦਰ ਉਹਨਾਂ ਵਿਸ਼ਾਲ ਨਹੀਂ, ਕਿਉਂਕਿ ਜਿਉਂ ਜਿਉਂ ਅਸੀਂ ਸਿਰਫ ਸੰਕੀਰਨਤਾ ਵਿੱਚ ਜੁੜੇ ਗਏ, ਜਿੰਨਾ ਵੱਡਾ ਧੰਨ ਗੁਰੂ ਗ੍ਰੰਥ ਸਾਹਿਬ ਸੀ ਹੈ ਨ ਪਿਆਰਿਓ, ਓਨੀ ਵੱਡੀ ਗੱਲ ਆਪਾਂ ਸਿੱਖ ਨਹੀਂ ਜੇ ਕਰ ਸਕੇ, ਜਿੰਨੇ ਮਰਜ਼ੀ ਆਪਾਂ ਦਮਗਜੇ ਆਪਣੇ ਘਰ ਮਾਰੀ ਜਾਈਏ। ਖਿਮਾ ਕਰਿਓ, ਦੁਨੀਆਂ ਵਿੱਚ ਟੈਗੋਰ ਨੇ ਇੱਕ ਗੱਲ ਕਹੀ ਸੀ, ਜਿਸ ਦਿਨ ਨੋਬਲ ਪ੍ਰਾਈਜ਼ ਮਿਲਿਆ ਉਹਨੂੰ ਪੁੱਛਿਆ ਗਿਆ ਸੀ, ਦੁਨੀਆਂ ਵਿੱਚ ਕੋਈ ਅਸੀਂ ਐਸੀ ਰਚਨਾ ਹੈ ਜਿਹੜੀਆਂ ਹੱਦਾਂ ਨੂੰ ਤੋੜ ਕੇ, ਜ਼ਾਤਾਂ ਨੂੰ ਤੋੜ ਕੇ, ਬਰਾਦਰੀਆਂ ਨੂੰ ਤੋੜ ਕੇ, ਬੋਲੀਆਂ ਨੂੰ ਤੋੜ ਕੇ, ਸਿਰਫ ਇੱਕ ਜੋਤ ਦੀ ਤੇ ਇੱਕ ਪਰਮਾਤਮਾ ਦੀ ਗੱਲ ਕਰੇ, ਕਾਦਰ ਤੇ ਕੁਦਰਤ ਦੀ ਗੱਲ ਕਰੇ? ਉਹਨੇ ਇਮਾਨਦਾਰੀ ਨਾਲ ਇੱਕ ਗੱਲ ਕਹੀ ਸੀ, ਕਿਉਂਕਿ ਰਵਿੰਦਰ ਨਾਥ ਟੈਗੋਰ ਉਹਨਾਂ ਦੇ ਘਰ ਪ੍ਰਸ਼ਾਦਾ ਪਕਾਉਣ ਵਾਲਾ ਅੰਮ੍ਰਿਤਸਰ ਜ਼ਿਲ੍ਹੇ ਦਾ ਵਸਨੀਕ ਸੀ। ਉਹ ਅੰਮ੍ਰਿਤ ਵੇਲੇ ਜਦੋਂ ਪ੍ਰਸ਼ਾਦਾ ਪਕਾਉਂਦਾ ਸੀ ਤੇ ਰਸੋਈ ਵਿੱਚ ਕੇਸੀ ਇਸ਼ਨਾਨ ਕਰਨ ਤੋਂ ਬਾਅਦ ਜਿੱਥੇ ਭੋਜਨ ਤਿਆਰ ਕਰਨਾ, ਉਹ ਉੱਚੀ ਬਾਣੀ ਪੜ੍ਹਦਾ ਸੀ। ਇਹ ਬਾਪ ਬੇਟਾ ਰਵਿੰਦਰ ਨਾਥ ਤੇ ਦਵਿੰਦਰ ਨਾਥ, ਜਦੋਂ ਉਹਦੇ ਖੱਤ ਦਾ ਪੱਕਿਆ ਪ੍ਰਸ਼ਾਦਾ ਛਕਿਆ, ਮਨ ਨੂੰ ਸਕੂਨ ਮਿਲਿਆ ਤੇ ਇੱਕ ਦਿਨ ਦੇਖਿਆ ਸਵੇਰੇ ਕੀ ਪੜ੍ਹਦਾ। ਉਹਨਾਂ ਪੁੱਛਿਆ, ਮੈਂ ਖਿੰਨ ਵਿੱਚੋਂ ਨਿਕਲਿਆ। ਉਹ ਸਿੱਖ ਨੇ ਕਿਹਾ, ਕੋਈ ਜੰਤਰ ਮੰਤਰ ਨਹੀਂ, ਮੈਂ ਬਾਬੇ ਨਾਨਕ ਦਾ ਸਿੱਖ ਹਾਂ ਤੇ ਅੰਮ੍ਰਿਤ ਵੇਲੇ ਮੈਂ ਗੁਰੂ ਕੀ ਬਾਣੀ ਪੜ੍ਹਦਾ ਹਾਂ, ਭੋਜਨ ਤਿਆਰ ਕਰਦਿਆਂ ਵੀ ਪੜ੍ਹਦਾ ਵਾਂ। ਪ੍ਰਚਾਰ ਦਾ ਅਰਥ ਕੇਵਲ ਸਟੇਜ ਨਹੀਂ, ਠੀਕ ਇੱਕ ਜ਼ਰੀਆ ਹੈ ਸੰਗਤ ਨਾਲ ਆਦਾਨ ਪ੍ਰਦਾਨ ਵਿਚਾਰ ਕਰਨ ਦਾ, ਸਿੱਖੀ ਦਾ ਪ੍ਰਚਾਰ ਜੀਵਨ ਕਰੇਗਾ। ਹੋ ਸਕਦਾ ਜਿੱਥੇ ਆਪ ਕੰਮ ਕਰਦੇ ਹੋਵੋ, ਜੇ ਗੁਰੂ ਦੀ ਭਾਵਨਾ ਨਾਲ ਜ਼ਿੰਦਗੀ ਜੀਓ, ਤੁਹਾਡੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਅਨ ਮਤ ਵਾਲਾ ਵੀ ਸਿੱਖੀ ਦੇ ਦਾਇਰੇ ਵਿੱਚ ਆ ਸਕਦਾ। ਜੀਵਨ ਨੇ ਜੀਵਨ ਨੂੰ ਪਲਟਣਾ, ਗੱਲਾਂ ਨੇ ਨਹੀਂ। ਉਹਨਾਂ ਨੂੰ ਦੋਨਾਂ ਨੂੰ ਉਹ ਅੰਮ੍ਰਿਤਸਰ ਲੈ ਕੇ ਆਇਆ, ਸ੍ਰੀ ਅੰਮ੍ਰਿਤਸਰ ਕੀਰਤਨ ਸੁਣਿਆ ਤੇ ਰਵਿੰਦਰ ਨਾਥ ਨੇ ਲਾਹੌਰ ਪ੍ਰਿੰਸੀਪਲ ਗੰਗਾ ਸਿੰਘ ਨੂੰ ਇੱਕ ਸ਼ਬਦ ਕਿਹਾ ਸੀ ਸੈਮੀਨਾਰ ਵਿੱਚ, ਕਹਿੰਦਾ ਮੇਰੇ ਮਨ 'ਚ ਕਦੀ ਚੋਰੀ ਦਾ ਫੁਰਨਾ ਨਹੀਂ ਬਣਿਆ, ਪਰ ਜਦੋਂ ਮੈਂ ਆਉਂਦਾ ਵਾਂ ਹਰਿਮੰਦਰ ਸਾਹਿਬ ਤੇ ਮਨ ਪਤਾ ਨਹੀਂ ਚੋਰੀ ਕਰਨ ਨੂੰ ਕਰਦਾ। ਪੁੱਛਿਆ ਕੀ? ਕਹਿਣ ਲੱਗੇ ਆ, ਭਾਈ ਸੁੰਦਰ ਸਿੰਘ ਕੀਰਤਨ ਇੰਨਾ ਸੋਹਣਾ ਕਰਦੇ ਨੇ। ਉਸ ਵੇਲੇ ਉਹ ਕੀਰਤਨ ਭਾਈ ਸੁੰਦਰ ਸਿੰਘ ਕੀਰਤਨੀ ਸਨ, ਇੱਕ ਕਹਿੰਦੇ ਨੇ ਇੰਨਾ ਪਿਆਰਾ ਕੀਰਤਨ ਕਰਦੇ ਨੇ, ਦਿਲ ਕਰਦਾ ਇਹ ਕੀਰਤਨ ਕਰੇ, ਇਹਨੂੰ ਲੁਕਾ ਕੇ ਲੋਕਾਂ ਤੋਂ ਲੈ ਜਾਂ, ਇਹ ਸਾਰੀ ਜ਼ਿੰਦਗੀ ਕੀਰਤਨ ਕਰੀ ਜਾਏ ਤੇ ਮੈਂ ਸਾਹਮਣੇ ਬੈਠ ਕੇ ਕੀਰਤਨ ਸੁਣੀ ਜਾਵਾਂ। ਉਹਨਾਂ ਹੋਣਾ ਉਦੋਂ ਬੰਦ ਕੀਤਾ ਜਦੋਂ ਰਬਾਬੀ ਟਕਿਆਂ ਦੀ ਖਾਤਰ ਸਾਜ਼ ਚੁੱਕ ਚੁੱਕ ਕੇ ਇਹਨਾਂ ਦੇ ਪਿੱਛੇ ਭੱਜਣ ਲੱਗੇ, ਤੇ ਮਨ 'ਚ ਆਇਆ ਵੀ ਇਹਨਾਂ ਬੰਦਿਆਂ ਦੇ ਆਪਣੇ ਅੰਦਰ ਕਾਬੂ ਨਹੀਂ ਆਇਆ ਜੀ। ਉਹਨੇ ਇੱਕ ਸ਼ਬਦ ਕਿਹਾ ਸੀ ਅਮੈਰੀਕਾ ਵਿੱਚ, ਜਦੋਂ ਪੁੱਛਿਆ ਕੋਈ ਐਸੀ ਰਚਨਾ ਜਿਹੜੀ ਮਾਨਵਤਾ ਦੀਆਂ ਸੰਕੀਰਨਤਾ ਨੂੰ ਤੋੜ ਕੇ, ਉਹਨਾਂ ਫਿਰ ਇਹ ਸ਼ਬਦ ਸੁਣਾਇਆ ਸੀ ਕਿ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮੱਲ ਆਣ ਲੋ ਪਵਨ ਚਵਰੋ ਕਰੇ, ਸਗਲ ਬਣ ਰਾਏ ਫੂਲ ਅੰਤ ਜੋਤੀ। ਤੇ ਜਦੋਂ ਇਹ ਵਿਆਖਿਆ ਕੀਤੀ, ਸਭ ਮੈਂ ਜੋਤ ਜੋਤ ਖੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਖੋਏ। ਗੁਰਮੁਖੋ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਸਾਰੀ ਮਾਨਵਤਾ ਨੂੰ ਆਪਣੇ ਕਲਾਵੇ ਵਿੱਚ ਲੈਂਦੀ ਹੈ। ਕੋਈ ਐਸਾ ਨਹੀਂ ਜਿਹੜਾ ਇਸ ਬਾਣੀ ਤੋਂ ਰਾਹ ਨਾ ਲੈ ਸਕੇ। ਹਰ ਇੱਕ ਨੂੰ ਪ੍ਰਭਾਵਿਤ ਕਰਦੀ। ਜਿਹੜੀ ਇੱਕ ਮੈਂ ਨੁਕਤਾ ਆਪ ਨਾਲ ਸਾਂਝਾ ਕਰਨਾ ਚਾਹੁੰਦ, ਭਾਵੇਂ ਸ਼ਬਦ ਸਟੇਜ ਤੋਂ ਕਹਿਣ ਤੋਂ ਸੰਕੋਚ ਕਰਨਾ ਚਾਹੀਦਾ ਹੈ, ਦੁਬਧਾ ਨਾ ਇਹਨੂੰ ਸਮਝਿਓ। ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਮਿੱਟੀ ਮੁਸਲਮਾਨ ਕੀ ਪੇੜੇ ਪਈ ਕਮਿਆਰ, ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ। ਤੇ ਬਾਬਾ ਫਰੀਦ ਕਹਿ ਰਹੇ ਨੇ, ਹਜ਼ੂਰ ਇਸ ਗੱਲ ਬਾਰੇ ਕਹਿ ਰਹੇ ਨੇ, ਜੇ ਕਬਰ ਵਿੱਚ ਰੂਹ ਹੋਵੇ ਤੇ ਕਬਰ ਦੀ ਚਿਕਨੀ ਮਿੱਟੀ ਨਾਲ ਭਾਂਡੇ ਤਿਆਰ ਕੀਤੇ ਜਾਂਦੇ ਨੇ ਤੇ ਉਹਦੇ ਵਿੱਚੋਂ ਆਵਾਜ਼ ਕਿਉਂ ਨਹੀਂ ਆਉਂਦੀ ਪਈ? ਤੇ ਬਾਬਾ ਫਰੀਦ ਕਹਿ ਰਹੇ ਨੇ, ਬੋਲੇ ਸ਼ੇਖ ਫਰੀਦ, ਪਿਆਰੇ ਅੱਲਾਹ ਲੱਗੇ ਇਹ ਤਨ ਖੁਸ਼ੀ ਖਾਕ ਨਿਮਾਣੀ ਗੌਰ ਘਰੇ। ਗੌਰ ਘਰੇ ਉਹਨਾਂ ਦੇ ਬਿਅੰਤ ਪ੍ਰਮਾਣ ਨੇ ਕਿ ਗੌਰ ਨਿਮਾਣੀ ਸੱਡ ਕਰੇ ਨੇ ਘਰਿਆ ਘਰ ਆਓ, ਸਰ ਪਰ ਮੈਥੇ ਆਵਣਾ ਮਰਨੋ ਨਾ ਡਰਿਆਓ। ਉਹਨਾਂ ਦਾ ਬਚਨ ਆਉਂਦਾ, ਗੋਰਾਂ ਸੇ ਨਿਮਾਣੀਆਂ ਬੈਸਣ ਰੂਹਾਂ ਮਲ, ਰੂਹਾਂ ਮਲ ਕੀ ਗੋਰਾਂ, ਕਬਰਾਂ ਵਿੱਚ ਰੂਹਾਂ ਬੈਠੀਆਂ। ਹਜ਼ੂਰ ਦੀ ਬਾਣੀ ਨੇ ਇੱਥੋਂ ਤੱਕ ਅਸੀਂ ਬਾਬਾ ਫਰੀਦ ਜੀ ਨੂੰ ਜਦੋਂ ਪੜ੍ਹਦੇ ਹਾਂ, ਦੇਖੋ ਸਭ ਤੋਂ ਵੱਧ ਜੇ ਕਿਸੇ ਨੇ ਮੌਤ ਦੀ ਨੇੜੇ ਹੋ ਕੇ ਗੱਲ ਕੀਤੀ ਹੈ ਨਾ, ਉਹ ਬਾਬਾ ਫਰੀਦ ਜੀ। ਮੌਤ ਦੇ ਗੀਤ ਬਹੁਤ ਨੇੜੇ ਦੇਖਿਆ ਮੌਤ ਨੂੰ, ਨਾਸ਼ਵਾਨਤਾ ਦੀ ਗੱਲ ਕੀਤੀ, ਪਰ ਉਹਨਾਂ ਦੀ ਮਿੱਠੀ ਜ਼ਬਾਨ, ਉਹਨਾਂ ਦੇ ਸ਼ੱਕਰ ਵਰਗੇ ਮਿੱਠੇ ਬੋਲ, ਜਿਹਨੇ ਇੱਕ ਵਾਰੀ ਸੁਣੀ ਉਹਦੀ ਜ਼ਿੰਦਗੀ ਪਲਟੀ ਗਈ। ਹਜ਼ੂਰ ਨੇ ਇੱਥੇ ਕੋਈ ਪਾਬੰਦੀ ਨਾ ਲਾਈ ਜਦੋਂ ਇਹ ਸ਼ਬਦ ਇਹ ਰਚਨਾ ਦਰਜ ਕੀਤੀ ਗਈ ਕਿ ਫਰੀਦਾ ਬੇਨਿਵਾਜਾ ਕੁੱਤਿਆ ਇਹ ਨਾ ਭਲੀ ਰੀਤ, ਕਬ ਹੀ ਚੱਲ ਨਾ ਆਇਓ ਪੰਜੇ ਵਕਤ ਮਸੀਤ। ਕੋਈ ਪਾਬੰਦੀ ਨਾ ਲਾਈ ਕਿ ਉੱਠ ਫਰੀਦਾ ਉਜੂ ਸਾਜ, ਸੁਭਾ ਨਿਵਾਜ ਗੁਜ਼ਾਰ, ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੱਪ ਉਤਾਰ। ਅੱਜ ਮੁਸਲਮਾਨ ਜੇ ਨੂੰ ਸੀ ਝੁਕਾਏਗਾ ਸਹੀ ਅਰਥਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ, ਮੈਂ ਪਿਛਲੇ ਦਿਨ ਇੱਕ ਬੇਨਤੀ ਕੀਤੀ ਹੈ, ਕਿਸੇ ਵੀ ਬੰਦੇ ਦਾ ਵਿਰੋਧੀ ਬਣ ਕੇ ਵਿਰੋਧ ਨਹੀਂ ਕੀਤਾ। ਅਸੀਂ ਕਈ ਵਾਰੀ ਵਿਰੋਧ ਦੇ ਸ਼ਬਦ ਕਹਿ ਜਾਂਦੇ ਹਾਂ, ਧੰਨ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਜਦੋਂ ਧਰਮ ਦੀਆਂ ਕਦਰਾਂ ਕੀਮਤਾਂ ਅੰਦਰੋਂ ਗੁਣ ਖਤਮ ਹੋ ਜਾਣ, ਕੇਵਲ ਬਾਹਰ ਚਿੰਨ੍ਹ ਰਹਿ ਜਾਣ, ਤੇ ਬਾਹਰ ਦੇ ਚਿੰਨ੍ਹ ਕੇਵਲ ਮੁਰਦੇ ਦਾ ਖੱਫਣ ਬਣ ਜਾਂਦੇ ਨੇ ਜੇ ਅੰਦਰ ਧਰਮ ਦੀ ਨਿਸ਼ਾਨੀ ਨਾ ਹੋਵੇ ਤਾਂ। ਸਤਿਗੁਰੂ ਨੇ ਵਿਰੋਧੀ ਬਣ ਕੇ ਨਹੀਂ, ਕਿਸੇ ਨੂੰ ਜੀਵਨ ਕਮਾਉਣ ਲਈ ਜਿਹੜੀ ਬੇਨਤੀ ਕਰਨ ਲੱਗਾ, ਉਹਨਾਂ ਦੀਆਂ ਕਬਰਾਂ ਕਿਉਂ ਦਰਵਾਜ਼ੇ ਵਿੱਚ, ਇਹ ਸਾਡਾ ਇਤਿਹਾਸ ਹੈ। ਤੇ ਜਦੋਂ ਉੱਥੇ ਆਪਾਂ ਜਾਈਏ, ਤੁਸੀਂ ਵੈਸੇ ਨਾਮ ਜਪਣ ਵਾਲੇ ਬੜੇ ਬੈਠੇ ਹੋ, ਹਰਿਮੰਦਰ ਸਾਹਿਬ ਜਾਇਓ। ਜਦੋਂ ਪੰਜਾਬ ਜਾਂਦੇ ਹੋ ਬੱਚਿਆਂ ਨੂੰ ਲੈ ਕੇ ਜਾਇਓ, ਕਦੀ ਠੰਡੇ ਬੁਰਜ ਤੇ ਨੀਹਾਂ ਵਿੱਚ। ਹਰ ਸਾਲ ਮੈਂ ਯਤਨ ਕਰਨਾ ਹੁੰਦਾ ਕਿ ਕਿਤੇ ਉਹ ਸਿਆਲੀ ਰਾਤ, ਕੱਲ ਵੈਸੇ ਸੀ ਇਹ ਵਿਚਾਰ ਨੇ ਇੱਕ ਦਿਨ ਵਿੱਚ ਸਾਕਾ, ਜਦੋਂ ਮਾਂ ਠੰਡੇ ਬੁਰਜ ਤੇ ਬੈਠੀ, ਮਣਾ ਤੂੰ ਕਦੀ ਅੱਧਾ ਘੰਟਾ ਔਰ ਅੱਧੀ ਰਾਤ ਨੂੰ ਬੈਠ ਕੇ ਦੇਖਤਾ ਸਹੀ, ਉਸ ਠੰਡੀ ਹਵਾ ਵਿੱਚ ਗੁਰੂ ਗੁਰੂ ਕਰੀਏ ਤੇ ਗੁਰੂ ਕੇ ਲਾਲਾਂ ਦੀ ਛੂਹ ਪ੍ਰਾਪਤ ਹੁੰਦੀ ਹੈ। ਮੈਂ ਨਮਸਕਾਰ ਕਰਨ ਗਿਆ ਤੇ ਸਿਰੇ ਨੂੰ ਮੇਰਾ ਤਜਰਬਾ ਜਾਂ ਹੰਗਤਾ ਨਾ ਸਮਝਿਓ, ਖਿਮਾ ਮੰਗਲਾ ਪਹਿਲਾਂ ਮੱਥਾ ਟੇਕਣ ਲੱਗਾ, ਇੱਕ ਬਜ਼ੁਰਗ ਸੀ, ਉਹਨੇ ਇਹ ਸ਼ਬਦ ਵਰਤੇ, ਕਹਿੰਦਾ ਤੂੰ ਪਿੰਦਰ ਪਾ ਲੈ, ਮੈਨੂੰ ਸ਼ਬਦ ਬੜੇ ਚੰਗੇ ਲੱਗੇ। ਮੈਂ ਕਿਹਾ ਹਾਂ। ਕਹਿੰਦਾ ਕਥਾ ਸੁਣਨਾ ਰੋਸ, ਕਹਿੰਦਾ ਮੱਥਾ ਟੇਕਣ ਆਇਆ। ਮੈਂ ਕਿਹਾ ਹਾਂ। ਕਹਿੰਦਾ ਸਿੱਧਾ ਨੀਆਂ 'ਚ? ਮੈਂ ਕਿਹਾ ਆਹੋ ਸਿੱਧਾ ਹੀ ਆਇਆ। ਕਹਿੰਦਾ ਮੇਰੀ ਇੱਕ ਗੱਲ ਸੁਣ, ਨੀਆਂ ਵਿੱਚ ਮੱਥਾ ਟੇਕਣ ਤੋਂ ਪਹਿਲਾਂ ਬੁਰਜ ਤੇ ਮੱਥਾ ਟੇਕਿਆ ਕਰ। ਮੈਂ ਸਮਝਿਆ ਨਾ। ਫਿਰ ਕਹਿੰਦਾ ਮੈਂ ਇਸ ਕਰਕੇ ਤੈਨੂੰ ਕਹਿੰਦਾ ਵਾਂ, ਬੁਰਜ ਤੋਂ ਮਾਂ ਦੱਸਦੀ ਹੈ ਨੀਆਂ ਵਿੱਚ ਕਿਵੇਂ ਜਾ ਕੇ ਖਲੋਣਾ ਹੈ। ਹੁਣ ਉਸ ਬੰਦੇ ਦਾ ਜੇ ਅਸੀਂ ਕਹੀਏ ਕਿਤਾਬੀ ਗਿਆਨ ਕਿੰਨੇ ਲਿਖਿਆ, ਉੱਥੇ ਲਿਖਿਆ ਕੀ ਕਰੇਗਾ? ਕਹਿੰਦਾ ਬੁਰਜ ਵਿੱਚ ਬੈਠੀ ਮਾਂ ਆਪਣੇ ਸੀਨੇ ਦੀ ਰੁਖਾਨੀਅਤ ਭਰ ਭਰ ਕੇ ਤੋਰ ਕੇ ਕਹਿੰਦੀ ਬੱਚਿਓ ਬੁਰਜ ਦੀਆਂ ਪੌੜੀਆਂ ਦੱਸਦੀਆਂ ਨੇ ਨੀਆਂ ਵਿੱਚ ਕਿਵੇਂ ਖਲੋਈਦਾ ਹੁੰਦਾ ਹੈ। ਸੱਚੀ ਮੁੱਚੀ ਫਿਰ ਮੈਂ ਨੇਮ ਹੀ ਬਣਾਇਆ ਕਿ ਪਹਿਲਾਂ ਮਾਂ ਨੂੰ ਮੱਥਾ ਟੇਕਾਂ, ਉਸ ਤੋਂ ਬਾਅਦ ਨੀਆਂ ਵਾਲੇ ਪਾਸੇ ਤੁਰੀਏ। ਮੈਂ ਜਿਹੜੀ ਬੇਨਤੀ ਕਰਨ ਲੱਗਾ ਕਿ ਉੱਥੇ ਕਬਰਾਂ ਦੋਨਾਂ ਭਰਾਵਾਂ ਦੀਆਂ ਨੇ। ਇਸਲਾਮੀ ਮਤ ਕਹਿੰਦਾ ਕਿ ਰੂਹ ਕਬਰਾਂ ਵਿੱਚ ਹੈ ਤੇ ਮਨ ਕਹਿੰਦਾ ਦੋਨਾਂ ਭਰਾਵਾਂ ਨੇ ਆਪਣੇ ਪਰਿਵਾਰ ਨੂੰ ਕਿਹਾ ਕਿ ਮਰਨ ਤੋਂ ਬਾਅਦ ਲੋਕ ਕਬਰਾਂ ਵਿੱਚ ਛੱਡ ਕੇ ਆਉਂਦੇ ਨੇ, ਪਰ ਸਾਨੂੰ ਘਰ ਦੇ ਅੰਦਰ ਨਹੀਂ, ਘਰ ਦੇ ਦਰਵਾਜ਼ੇ ਵਿੱਚ ਦਫਨਾ ਦਿਆ ਜੇ, ਕਿਉਂਕਿ ਜਿਉਂਦੇ ਵੀ ਅਸੀਂ ਗੁਰੂ ਗੋਬਿੰਦ ਸਿੰਘ ਦੇ ਦਰ ਦੇ ਪਹਿਰੇਦਾਰ ਹਾਂ ਤੇ ਮਰਨ ਤੋਂ ਬਾਅਦ ਵੀ ਅਸੀਂ ਗੁਰੂ ਗੋਬਿੰਦ ਸਿੰਘ ਦੇ ਬੂਹੇ ਵਿੱਚ ਹੀ ਬੈਠਣਾ ਚਾਹੁੰਦੇ। ਹੁਣ ਅੱਜ ਵੀ ਉਹਨਾਂ ਦੀਆਂ ਕਬਰਾਂ ਨੇ। ਇੱਥੇ ਮੈਨੂੰ ਇੱਕ ਭਾਈ ਨੰਦ ਲਾਲ ਜੀ ਦੀ ਰਚਨਾ ਵਿੱਚੋਂ ਇੱਕ ਸ਼ੇਰ ਹੈ, ਉਹ ਕਹਿੰਦੇ ਨੇ ਹਵਾ ਤੇਜ਼ ਉੱਡਣ ਵਾਲੀਏ ਦੇਖ ਤੇਰਾ ਸੁਭਾਏ ਜ਼ਮੀਨ ਤੋਂ ਮਿੱਟੀ ਚੁੱਕਣੀ, ਇੱਕ ਥਾਂ ਤੋਂ ਦੂਜੀ ਥਾਂ ਤੇ ਸੱਟਣੀ, ਪਰ ਇੱਕ ਕੰਮ ਕਰੀ ਕਿ ਜਿਸ ਦਿਨ ਮੇਰੇ ਤਨ ਦੀ ਰਾਖ ਬਣ ਜਾਏ, ਮੇਰੀ ਮੜੀ ਦੀ ਮੇਰੇ ਸਰੀਰ ਦੀ ਰਾਖ ਨੂੰ ਚੁੱਕ ਕੇ ਕਿਸੇ ਦੂਜੇ ਦੇ ਦਰ ਤੇ ਨਾ ਲਿਜਾਈ। ਕਿਉਂ? ਕਹਿਣ ਲੱਗੇ ਲੋਕ ਕਹਿਣਗੇ ਸਾਰੀ ਜ਼ਿੰਦਗੀ ਗੁਰੂ ਗੋਬਿੰਦ ਸਿੰਘ ਜੀ ਦੇ ਸਿਫਤ ਦੇ ਗੀਤ ਗਾਉਂਦਾ ਰਿਹਾ, ਮਰਨ ਤੋਂ ਬਾਅਦ ਇਹਦੀ ਮੜੀ ਦੀ ਰਾਖ ਲੋਕਾਂ ਦੇ ਬੂਹਿਆਂ ਤੇ ਰੁਲਦੀ ਪਈ ਹੈ। ਉੱਥੇ ਇੱਕ ਸ਼ੇਰ ਹੈ ਉਹਨਾਂ ਦਾ, ਮਬਰ ਐ ਬਾਦ ਮਬਰ ਦਾ ਅਰਥ ਹੈ ਨਾ ਲਿਜਾਵੀ, ਬਾਦ ਦਾ ਅਰਥ ਹੈ ਖਵਾ, ਮਬਰ ਐ ਬਾਦ ਖਾਕਮ, ਖਾਕਮ ਫਾਰਸੀ ਵਿੱਚ ਮੇਰੀ ਖਾਕ ਨੂੰ, ਮੇਰੀ ਮਿੱਟੀ ਨੂੰ, ਮਬਰ ਐ ਬਾਦ ਖਾਕਮ ਅਜ ਦਰ ਦੋਸਤ, ਮੇਰੇ ਮਹਿਬੂਬ ਮੇਰੇ ਦੋਸਤ ਮੇਰੇ ਪਿਆਰੇ ਗੁਰੂ ਦੇ ਦਰ ਤੋਂ ਮੈਨੂੰ ਚੁੱਕੀ ਨਾ, ਮਬਰ ਐ ਬਾਦ ਖਾਕਮ ਅਜ ਦਰ ਦੋਸਤ, ਜੇ ਚੁੱਕ ਕੇ ਲੈ ਗਈ ਉਸ ਦੁਸ਼ਮਨਮ ਮੇਰੇ ਦੁਸ਼ਮਨ, ਸਰਜਨਦ ਸਰਜਨਦ ਸਿਰ ਫੇਰਨਾ ਇਨਕਾਰ ਕਰਨਾ, ਦੁਸ਼ਮਨਮ ਸਰਜਨਦ ਕੇ ਖਰਜਾਈ ਈਸਤ, ਮੇਰੀ ਰਚਨਾ ਪੜ੍ਹ ਕੇ ਮੇਰੇ ਦੁਸ਼ਮਨ ਸਿਰ ਫੇਰ ਕੇ ਕਹਿਣਗੇ ਜੋ ਲਿਖਿਆ ਉਹ ਜੀਵਨ ਨਹੀਂ ਸੀ, ਦੇਖੀ ਮੈਨੂੰ ਗੁਰੂ ਦਰ ਤੋਂ ਚੁੱਕੀ ਨਾ। ਇਹਦਾ ਪੰਜਾਬੀ ਚ ਤਰਜਮਾ ਕੀਤਾ ਕਿ ਗੁਰੂ ਦਰੋਂ ਨਾ ਚੁੱਕ ਲਜਾਵੀ ਮੇਰੀ ਖਾਕ ਹਵਾਏ, ਨਹੀਂ ਤਾਂ ਲੋਕੀ ਦੇਣਗੇ ਤਾਨੇ ਨੇ ਥਾਂ ਥਾਂ ਨਿਹੋ ਲਗਾਏ। ਉਹਨਾਂ ਦੋਨਾਂ ਭਰਾਵਾਂ ਦੀਆਂ ਕਬਰਾਂ ਅੱਜ ਵੀ ਉੱਥੇ ਅਸੀਂ ਦੇਖਦੇ ਹਾਂ, ਵਿੱਚ ਹੁਕਮਨਾਮਾ ਪਿਆ ਤੇ ਸੱਚ ਹੈ ਕਿਸੇ ਸਿਆਣੇ ਨੇ ਕਿਹਾ ਹੈ ਕਿ ਕੂਚਾ ਯਾਰ ਮੇ ਬੈਠ ਨਕਸ਼ੇ ਪਾਂ ਕੀ ਤਰ੍ਹਾਂ, ਜੇ ਗੁਰੂ ਦੇ ਰਸਤੇ ਚ ਬਹਿਣੀ ਤੇ ਇਸ ਤਰ੍ਹਾਂ ਬਹਿ ਜਿਵੇਂ ਗਿੱਲੀ ਮਿੱਟੀ ਦੇ ਉੱਤੇ ਨਿਸ਼ਾਨ ਪੈਂਦੇ ਨੇ ਪੈਰਾਂ ਦੇ, ਚੇਤੇ ਰੱਖਿਓ ਉਹ ਕਦੀ ਉਠਾਏ ਨਹੀਂ ਜਾ ਸਕਦੇ। ਜਿਹੜੇ ਗਿੱਲੀ ਮਿੱਟੀ ਦੇ ਨਿਸ਼ਾਨ ਨੇ ਮਿੱਟ ਤਾਂ ਸਕਦੇ ਨੇ ਪਰ ਉੱਠਦੇ ਨਹੀਂ। ਕੂਚਾ ਯਾਰ ਮੇ ਬੈਠ ਨਕਸ਼ੇ ਪਾਂ ਕੀ ਤਰ੍ਹਾਂ, ਕੋਈ ਮਿਟਾ ਤੋ ਸਕੇ ਪਰ ਉਠਾ ਨਾ ਸਕੇ। ਸਤਿਗੁਰੂ ਇੱਥੋਂ ਅੱਗੇ ਰਾਏ ਕੱਲੇ ਕੋਲ ਜਾਂਦੇ ਨੇ, ਇੱਧਰ ਦੋਨੋਂ ਲਾਲ ਛੋਟੇ ਮਾਤ ਗੁਜਰੀ ਨਾਲ ਗੰਗੂ ਦੇ ਘਰੋਂ ਮੁਰਿੰਡੇ, ਮੁਰਿੰਡੇ ਤੋਂ ਠੰਡੇ ਬੁਰਜ, ਠੰਡੇ ਬੁਰਜ ਤੋਂ ਨੀਆਂ ਵਿੱਚ, ਤੇ ਨੀਆਂ ਦੀ ਦਾਸਤਾਨ ਨੂਰਾ ਮਾਹੀ ਚੋਜੀ ਪ੍ਰੀਤਮ ਨੂੰ ਜਾ ਕੇ ਦੱਸਦਾ। ਇਹਦੀ ਵਿਚਾਰ ਆਪਾਂ ਯਤਨ ਕਰਾਂਗੇ ਕਿ ਕੱਲ ਸੰਪੂਰਨ ਹੋ ਜਾਏ। ਅੱਜ ਸਿਰਫ ਇੰਨੀ ਕੁ ਬੇਨਤੀ ਹੈ ਕਿ ਆਪਾਂ ਉਹਨਾਂ ਸ਼ਰਧਾ ਵਾਲਿਆਂ ਨੂੰ ਸ਼ਰਧਾ ਨਾਲ ਸਿਜਦੇ ਕਰੀਏ ਜਿਹੜੇ ਆਪਣੀ ਜ਼ਿੰਦਗੀ ਦਾਅ ਤੇ ਲਾ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਨੂੰ ਅੱਤ ਦਾ ਨੇਹ ਕਰਦੇ ਨੇ। ਕੱਲ ਦੇ ਦੀਵਾਨ ਵਿੱਚ ਸਰਹੰਦ ਦਾ ਸਾਕਾ ਸੰਖੇਪ ਜੀ ਉਹਦੀ ਵਿਚਾਰ ਆਪ ਸੰਗਤ ਨਾਲ ਸਾਂਝੀ ਕੀਤੀ ਜਾਏਗੀ ਜੀ। ਹੋਈਆਂ ਭੁੱਲਾਂ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।